ਇਹ ਮਰਿਆਦਾ ਦਸਵੇਂ ਪਾਤਸ਼ਾਹ ਮਹਾਰਾਜ ਦੇ 1756 ਵਿਕਰਮੀ 1699 ਈਸਵੀ ਵਿਸਾਖੀ ਤੱਕ ਮਰਿਆਦਾ ਜਿਉਂ ਦੀ ਤਿਉਂ ਰਹੀ। ਅੱਗੇ ਜੁਗੋ ਜੁਗ ਅਟਲ ਗੁਰਤਾ ਗਤੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ ਦੇਣੀ ਹੈ। ਜੋਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਜੁਗਤ ਜਿਹੜੀ ਹੈ ਗੁਰੂ ਧਾਰਨ ਕਰਾਉਣ ਦੀ ਮਰਿਆਦਾ ਇਹ ਪੰਜ ਪਿਆਰਿਆਂ ਦੇ ਹੱਥ ਚ ਦੇਣੀ ਹੈ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਆਗਿਆ ਹੀ ਕਰ ਦਿੱਤੀ ਭਾਈ ਗੁਰਦਾਸ ਸਿੰਘ ਜੀ ਦੇ ਕਥਨ ਮੁਤਾਬਕ ਕਿ ਅੱਜ ਤੋਂ ਬਾਅਦ ਪੀਵਹੁ ਪਾਹੁਲ ਖੰਡ ਤਹਾਰ ਹੋਵੇ ਜਨਮ ਸੁਹੇਲਾ। ਗੁਰੂ ਕੇ ਸਿੱਖ ਨੇ ਜਿਸ ਨੇ ਸਿੱਖੀ ਧਾਰਨ ਕਰਨੀ ਹੋਵੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਪੰਜ ਕਕਾਰੀ ਰਹਿਤ ਮਰਿਆਦਾ ਚ ਉੱਪਰ ਪੱਕ ਔਰ ਚੜ੍ਹਦੀ ਕਲਾ ਪੰਜ ਬਾਣੀਆਂ ਦਾ ਨਿਤਨੇਮ ਹੈ ਔਰ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਆਪਣੇ ਜੀਵਨ ਨੂੰ ਸੁਹੇਲਾ ਤੇ ਸੁਖਦਾਇਕ ਬਣਾਉਣ ਦੇ ਲਈ ਗੁਰੂ ਨਾਨਕ ਨਾਮ ਲੇਵਾ ਹਰੇਕ ਮਾਈ ਭਾਈ ਨੇ ਗੁਰੂ ਕੇ ਹੁਕਮ ਦੀ ਪਾਲਣਾ ਕਰਨੀ ਹੈ। ਪਰ ਉਹ ਗੁਰੂ ਕੀ ਬਾਣੀ ਛਕੋ ਗੁਰੂ ਕਾ ਅੰਮ੍ਰਿਤ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਆਗਿਆ ਕੀਤੇ। ਪੰਜਵੇਂ ਸਰੂਪ ਵਿਚ ਵੀ ਬਚਨ ਕਿਹਾ ਕਿ ਪੀਵਹੋ ਇਸ ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ ਹਰ ਸਿਮਰਤ ਅਣਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੈ ਚਿੰਤਾ। ਜਦੋਂ ਅਸੀਂ ਗੁਰੂ ਕੇ ਚਰਨਾਂ ਨਾਲ ਲਾ ਕੇ ਸਤਿਗੁਰੂ ਦੇ ਘਰ ਵਿਚ ਜਨਮ ਲੈਂਦੇ ਹਾਂ ਸਭ ਪਿਛਲੇ ਪਾਪ ਕੀਤੇ ਹੋਏ ਪੱਦਰਵ ਸਭ ਮੇਰੇ ਸਤਿਗੁਰੂ ਕਿਰਪਾ ਕਰਕੇ ਦੂਰ ਕਰ ਦਿੰਦੇ ਹਨ। ਗੁਰੂ ਕੇ ਸਿੱਖ ਨੇ ਸਦਾ ਵਾਸਤੇ ਤਿਆਰ ਪ੍ਰਤਿਆਰ ਜ਼ਿੰਦਗੀ ਵਿਚ ਹੋਣਾ ਹੈ। ਸਤਿਗੁਰੂ ਦਾ ਸਾਨੂੰ ਹੁਕਮ ਕੀ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਅਸੀਂ ਖਿਆਲ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛੀਏ, ਸਤਿਗੁਰੂ ਜੀ ਸਿੱਖ ਕਿਸ ਨੂੰ ਕਿਹਾ ਜਾਂਦਾ ਹੈ, ਸਿੱਖ ਦਾ ਨਾਮ ਕੀ ਹੈ, ਸਿੱਖ ਕਿਵੇਂ ਬਣਿਆ ਜਾ ਸਕਦਾ ਹੈ, ਮੈਂ ਸਿੱਖ ਮੈਂ ਦੂਜੇ ਨਾਲ ਵੱਡਾ, ਦੂਜਾ ਦੂਜੇ ਨਾਲ ਵੱਡਾ, ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਸਤਿਗੁਰੂ ਸਿੱਖ ਦੀ ਪਰਿਭਾਸ਼ਾ ਕੀ ਹੈ, ਸਿੱਖ ਦਾ ਜੀਵਨ ਕੀ ਹੈ, ਸਿੱਖ ਬਣੀ ਦਾ ਕਿਵੇਂ ਹੈ, ਸਿੱਖ ਕਦੋਂ ਸਦਾਉਣ ਦਾ ਹੱਕਦਾਰ ਰੱਖਦਾ ਸਿੱਖ, ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸ੍ਰੀ ਮੁਖ ਵਾਕ ਨੇ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਤਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਸਿੱਖ ਦੀ ਪ੍ਰਭਾਸ਼ਾ ਹੈ ਕਿ ਆਪ ਗੁਰੂ ਕਾ ਜਾਪ ਕਰਨਾ, ਗੁਰੂ ਕੀ ਬਾਣੀ ਪੜ੍ਹਨੀ, ਹੋਰਨਾਂ ਨੂੰ ਪੜ੍ਹਨ ਦੀ ਪ੍ਰੇਰਨਾ ਕਰਨੀ, ਭਾਈ ਗੁਰੂ ਕੇ ਚਰਨਾਂ ਨਾਲ ਜੁੜੋ। ਜਿਹੜਾ ਸਿੱਖ ਦਾ ਜੀਵਨ ਆਪਣਾ ਹੀ ਅਜੇ ਡਾਵਾਂ ਡੋਲ ਹੈ, ਅਜੇ ਗੁਰੂ ਕੇ ਚਰਨਾਂ ਵੱਲ ਜੁੜਿਆ ਨਹੀਂ, ਜਿਹੜਾ ਅੰਮ੍ਰਿਤ ਤੋਂ ਦੂਰ ਹੈ, ਗੁਰੂ ਕੀ ਬਾਣੀ ਤੋਂ ਅਜੇ ਆਪ ਦੂਰ ਹੈ, ਉਹ ਭਲਾ ਕਿਸੇ ਨੂੰ ਕੀ ਪ੍ਰੇਰਨਾ ਦੇ ਕੇ ਸਿੱਖ ਸਜਾ ਸਕਦਾ। ਸੋ ਸਤਿਗੁਰੂ ਦਾ ਸਾਨੂੰ ਜੋ ਹੁਕਮ ਹੈ, ਸੰਦੇਸ਼ ਹੈ, ਅਟਲ ਵਿਸ਼ਵਾਸ ਕੇਵਲ ਤੇ ਕੇਵਲ ਤੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੈ ਔਰ ਗੁਰੂ ਕਾ ਅੰਮ੍ਰਿਤ ਛਾ ਕੇ ਪੰਜ ਕਕਾਰੀ ਰਹਿਤ ਮਰਿਆਦਾ ਚ ਪ੍ਰਪੱਕ ਗੁਰੂ ਕੇ ਸਿੱਖ ਨੇ ਹੋਣਾ। ਸਾਡੇ ਚੰਗੇ ਭਾਗ ਉਹਨਾਂ ਚੰਗੇ ਭਾਗਾਂ ਦਾ ਸਦਕਾ ਅਗਲੇ ਸਾਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਚੋਜੀ ਪ੍ਰੀਤਮ ਦਾ ਪਹਿਲਾ ਪ੍ਰਕਾਸ਼ ਦਿਹਾੜਾ 400 ਸਾਲਾ ਸਥਾਪਨਾ ਦਿਵਸ ਹੈ, ਅਗਲੇ ਸਾਲ ਆ ਰਿਹਾ ਹੈ। ਸੋ ਗੁਰੂ ਕੀ ਕਿਰਪਾ ਨਾਲ ਆਪਾਂ ਸਾਰੀ ਸੰਗਤਾਂ ਨੇ ਰਲ ਮਿਲ ਕੇ ਮਨਾਉਣੇ ਨੇ ਜਿੱਥੇ ਜਿੱਥੇ ਗੁਰੂ ਕੇ ਸਿੱਖ ਬੈਠੇ ਨੇ। ਸੋ ਸਤਿਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰੂ ਨੇ, ਸਾਡੇ ਵਾਸਤੇ ਹੁਕਮ ਹੈ ਗੁਰੂ ਕਾ ਕੇ ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੁਰੈਨ, ਅਸੀਂ ਨਿਗੁਰੇਪਣ ਦੀ ਬਦਬੂ ਨੂੰ ਲਾਉਣਾ ਹੈ। ਔਰ ਵੱਡਾ ਭਾਰੀ ਅਕਿਰਤ ਘਣਤਾ ਦਾ ਦੋਸ਼ ਉਹਨਾਂ ਲੋਕਾਂ ਨੂੰ ਲੱਗਦਾ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰ ਗੁਜ਼ਾਰ ਹੋਣ ਤੋਂ ਆ ਕੇ ਗੁਰਮਤ ਮਰਿਆਦਾ ਤੋਂ ਜਿਹੜੇ ਮੂੰਹ ਫੇਰਦੇ ਨੇ, ਉਹਨਾਂ ਵਾਸਤੇ ਹੁਕਮ ਹੈ ਮੇਰੇ ਸਤਿਗੁਰੂ ਕਾ ਕੇ ਗੁਰੂ ਕੇ ਪਿਆਰਿਓ, ਗੁਰੂ ਕੀ ਮਰਿਆਦਾ ਦੇ ਉੱਪਰ ਚੱਲੋ। ਜੋ ਗੁਰਮਤ ਦਾ ਸਿਧਾਂਤ ਮੇਰੇ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਉਹਨਾਂ ਸਿਧਾਂਤਾਂ ਦੇ ਉੱਪਰ ਚੱਲ ਕੇ ਪਹਿਰਾ ਦਈਏ। ਹੁਣੇ ਆਪਾਂ ਸੁਣ ਰਹੇ ਸੀ ਉਸ ਭੈਣ ਦੀ ਪੁਕਾਰ, ਅਸੀਂ ਅਰਦਾਸ ਵਿਚ ਵੀ ਉਹਨਾਂ ਵੀਰਾਂ ਨੂੰ ਦੁਹਰਾਉਂਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਅਸੀਂ ਅਰਦਾਸ ਵਿਚ ਵੀ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰੇ ਨਾਲ ਚਰਵਾਏ ਗਏ, ਡੇਗਾਂ ਵਿਚ ਉਬਾਲੇ ਗਏ, ਰੰਬੀਆਂ ਨਾਲ ਖੋਪਰੇ ਉਤਾਰ ਲਏ, ਘੋੜਿਆਂ ਦੇ ਟਾਪਾਂ ਹੇਠ ਉਤਾਰੇ ਗਏ, ਇੰਜਣਾ ਹੇਠ ਉਤਾਰੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਭੱਠੀਆਂ ਵਿਚ ਝੋਕੇ ਗਏ, ਔਰ ਗੁਰੂ ਕੇ ਪਿਆਰੇ ਧਰਮ ਅਸਥਾਨਾਂ ਦੀ ਪਾਕ ਪਵਿੱਤਰਤਾ ਵਾਸਤੇ ਹੱਸ ਹੱਸ ਕੇ ਸ਼ਹਾਦਤਾਂ ਨੇ ਜਾਮ ਪੀ ਗਏ। ਤਿੰਨਾਂ ਸਰਬੱਤ ਮਾਈ ਭਾਈ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇਹ ਸਾਡਾ ਕੌਮ ਦਾ ਇੱਕ ਵਡਮੁੱਲਾ ਵਿਰਸਾ ਹੈ ਜਿਸ ਨੂੰ ਅਸੀਂ ਅਰਦਾਸ ਦੇ ਰੂਪ ਵਿਚ ਰੋਜ਼ ਦੀ ਰੋਜ਼ ਦੁਹਰਾਉਂਦੇ ਹਾਂ। ਜਿਨ੍ਹਾਂ ਨੇ ਪੰਥ ਵਾਸਤੇ, ਕੌਮ ਵਾਸਤੇ, ਮਾਨਵਤਾ ਵਾਸਤੇ, ਭਲੇ ਵਾਸਤੇ ਆਪਣੇ ਤਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਗੁਰੂ ਕੇ ਸਿੱਖਾਂ ਨੇ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਤੋਂ ਗੁਰੇਜ਼ ਨਹੀਂ ਕੀਤਾ, ਔਰ ਗੁਰੂ ਕੇ ਸਿੱਖ ਭਾਈ ਮਤੀ ਦਾਸ ਵਰਗੇ, ਭਾਈ ਦਿਆਲੇ ਵਰਗੇ ਦੇਗੇ ਵਿਚ ਉਬਾਲੇ ਗਏ, ਆਲੇ ਨਾਲ ਆਪਣੇ ਆਪ ਨੂੰ ਚਰਵਾਲੇ ਆ, ਸਤੀ ਰਾਮ ਵਰਗੇ ਪੰਜ ਮਨ ਪੱਕੇ ਰੂਲ ਪੇਟ ਕੇ ਵਿਚ ਜਿਉਂਦੇ ਸਿੱਖ ਨੂੰ ਸਾੜ ਦਿੱਤਾ। ਬੜਾ ਭਾਰੀ ਯਤਨ ਕੀਤਾ ਬਾਦਸ਼ਾਹ ਔਰੰਗਜ਼ੇਬ ਨੇ, ਓਏ ਮਤੀ ਦਾਸ ਤੇਰੀ ਚੜ੍ਹਦੀ ਜਵਾਨੀ ਵੇਖ ਕੇ ਮੈਨੂੰ ਬੜਾ ਤਰਸ ਆਉਂਦਾ, ਇਹ ਪਾਰਾ ਬੜਾ ਜ਼ਾਲਮ ਹੈ, ਇਹ ਲੱਕੜਾਂ ਦੀਆਂ ਖੇਲੀਆਂ ਚੀਰ ਚੀਰ ਕੇ ਫਨਾ ਕਰ ਦਿੰਦਾ, ਤੇਰਾ ਨਰਮ ਹੱਡੀਆਂ ਕੋਮਲ ਹੱਡੀਆਂ ਦਾ ਸਰੀਰ ਕਿਵੇਂ ਛੱਡੇਗਾ, ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਵਿਚੋਂ, ਛੱਡ ਪਰੇ ਸਿੱਖ ਬਣ ਤੋਂ ਮੁਨਕਰ ਹੋ, ਮੁਸਲਮਾਨ ਬਣ ਜਾ, ਕਲਮਾ ਪੜ, ਤੈਨੂੰ ਕੇਵਲ ਜ਼ਿੰਦਗੀ ਦੀ ਤੇਰੀ ਬਖਸ਼ੀ ਜਾਵੇਗੀ, ਕੋਈ ਅਹੁਦੇ ਮੁਰਾਦਵੇ ਦਿੱਤੇ ਜਾਣਗੇ, ਕਾਜੀ ਤੇ ਮੁਲਾਣੇ ਦੀ ਲੜਕੀ ਨਾਲ ਤੇਰਾ ਨਿਕਾਹ ਪੜ ਦਿੱਤਾ ਜਾਵੇਗਾ, ਸਾਰੀ ਉਮਰ ਤੋਂ ਸੁਖ ਦੀ ਜ਼ਿੰਦਗੀ ਹੰਡਾਵੇਗਾ, ਕੀ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਦੇ ਕੋਲ। ਪਰ ਧੰਨ ਗੁਰੂ ਕਾ ਪਿਆਰਾ ਭਾਈ ਮਤੀ ਦਾਸ, ਉਸ ਨੇ ਆਖਿਆ ਹੋਏ ਜ਼ਾਲਮ ਲੋਕ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ, ਜਿੰਨਾ ਮਰਜ਼ੀ ਤਿਲ ਲਾ ਲੋ, ਯਤਨ ਲਾ ਲੋ, ਤੁਹਾਡੇ ਦਿੱਤੇ ਹੋਏ ਲਾਲਚਾਂ ਅਹੁਦੇ ਮੁਰਾਤਬਿਆਂ ਨੂੰ ਮੈਂ ਪੈਰ ਦੀ ਜੁੱਤੀ ਦੀ ਲੋਕ ਨਾਲ ਠੁਕਰਾਉਣਾ ਤੇ ਕਦੇ ਵਾਸਤੇ ਪ੍ਰਵਾਨ ਨਹੀਂ ਕਰਾਂਗਾ। ਸੋ ਗੁਰੂ ਕੇ ਸਿੱਖ ਨੇ ਆਰੇ ਨਾਲ ਆਪਣੇ ਆਪ ਨੂੰ ਚਿਰਵਾਉਣਾ ਤਾਂ ਮੰਨ ਲਿਆ, ਲੇਕਿਨ ਗੁਰੂ ਕੀ ਸਿੱਖੀ ਨੂੰ ਤਿਲਾਂਜਲੀ ਦੇ ਕੇ ਮੂੰਹ ਨਹੀਂ ਫੇਰਿਆ ਭਾਈ ਮਤੀ ਦਾਸ ਨੇ, ਔਰ ਗੁਰੂ ਕਾ ਸਿੱਖ ਦੇ ਸਿਰ ਤੇ ਆਰਾ ਲਾ ਕੇ ਜਲਾਦ ਚੀਰਨ ਲੱਗੇ, ਭਾਈ ਦਿਆਲੇ ਨੂੰ ਦੇਗੇ ਵਿਚ ਬੈਠਣ ਦੀ ਆਗਿਆ ਕੀਤੀ, ਔਰ ਲੋਕ ਤਮਾਮ ਦਿੱਲੀ ਦੇ ਲੋਕ ਵੇਖਣ ਵਾਸਤੇ ਇਕੱਠੇ ਹੋਏ ਹੋਏ। ਸੋ ਸੰਮਤ 1732 ਵਿਚ ਗੁਰੂ ਕੇ ਸਿੱਖ ਹੱਸ ਹੱਸ ਕੇ ਸ਼ਹਾਦਤਾਂ ਨਾਲ ਜਾਮ ਪੀ ਰਹੇ ਨੇ। ਉਨ੍ਹਾਂ ਨੇ ਕੌਮ ਦੇ ਸਾਹਮਣੇ ਇਕ ਨਾਰਾ ਰੱਖਿਆ, ਨਾਰਾ ਉਹ ਨਾਰਾ ਲਾਉਣ ਦੀ ਬੜੀ ਜ਼ਰੂਰਤ ਪੈਂਦੀ ਹੈ, ਅੱਜ ਵੀ ਉਸ ਨਾਰੇ ਦੀ ਲੋੜ ਹੈ। ਜਦੋਂ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਜਦੋਂ ਹਰੇਕ ਤਰੀਕੇ ਨਾਲ ਸਿੱਖ ਜਗਤ ਨੇ ਮਨਾਇਆ ਸੀ, ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਨੇ ਵੀ ਵੱਡੇ ਪੈਮਾਨੇ ਤੇ 37 ਨਗਰ ਕੀਰਤਨ ਵੱਡੇ ਜਲੂਸ ਕੱਢ ਕੇ ਮਨਾਇਆ ਸੀ। ਉਥੋਂ ਉਸ ਵੇਲੇ ਸਾਰੀਆਂ ਸਿੱਖ ਸੰਗਤਾਂ ਪੁਰਾਣੇ ਬਜੁਰਗਾਂ ਨੂੰ ਪਤਾ ਹੈ, ਔਰ ਜਿਹੜਾ ਨਾਰਾ ਉਸ ਸਮੇਂ 300 ਸਾਲ ਉਸ ਸਮੇਂ ਦੇ ਸਮੇਂ ਭਾਈ ਮਤੀ ਦਾਸ, ਭਾਈ ਜਾਲਾ ਤੇ ਭਾਈ ਸਤੀ ਰਾਮ ਨੇ ਲਾਇਆ ਸੀ, ਉਹ ਨਾਰਾ ਘਰ ਘਰ ਤੱਕ ਮਹਾਂਪੁਰਸ਼ਾਂ ਨੇ ਪਹੁੰਚਾਇਆ। ਸੋ ਬੇਨਤੀ ਕਰਾਂ, ਲੈਕਚਰ ਪ੍ਰਚਾਰ ਤਾਂ ਤੁਸੀਂ ਸੁਣਦੇ ਰਹਿੰਦੇ ਹੋ, ਪਰ ਉਹਨਾਂ ਮਹਾਨ ਕਾਰਨਾਮਿਆਂ ਨੂੰ ਵੀ ਕਰੇ ਹਿਰਦੇ ਚ ਦੁਹਰਾਉਣ ਦਾ ਯਤਨ ਕਰੀਏ। ਉਹ ਨਾਰਾ ਜਿਹੜਾ ਸਾਡੇ ਵੀਰਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਨੇ ਜਾਮ ਪੀਣ ਵੇਲੇ ਲਾਇਆ ਸੀ, ਉਹ ਨਾਰਾ ਸਾਰੇ ਲਾ ਲਈਏ, ਸਾਰੇ ਮਗਰ ਬੋਲਿਓ। ਦਾਸ ਅੱਗੇ ਬੋਲ ਕੇ ਬੇਨਤੀ ਕਰੇਗਾ, ਸਾਰੀ ਸੰਗਤ ਮਾਈ ਭਾਈ ਜਰੂਰ ਮਗਰ ਬੋਲਿਓ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਰਾਮ, ਚਾਂਦਨੀ ਚੌਂਕ ਵਿਚ 1675 ਈਸਵੀ 1732 ਵਿਕਰਮੀ ਗੁਰੂ ਕੇ ਸਿੱਖ ਸ਼ਹੀਦ ਹੋਣ ਤੋਂ ਪਹਿਲਾਂ ਕੌਮ ਦੇ ਸਾਹਮਣੇ ਇੱਕ ਨਾਰਾ ਰੱਖ ਰਹੇ ਨੇ। ਅੱਜ ਵੀ ਅਸੀਂ ਸ਼ਹੀਦਾਂ ਦਾ ਜੇਲਾਂ ਚ ਬੈਠੇ ਹੋਏ ਵੀਰਾਂ ਦੇ ਪ੍ਰਸੰਗ ਸੁਣਦੇ ਹਾਂ। ਸੋ ਐਸੀ ਮਹਾਨ ਕੁਰਬਾਨੀ ਸਾਡੇ ਪਿਤਾ ਪਿਤਾਮਿਆਂ ਦੀ, ਵੱਡਿਆਂ ਵਡੇਰਿਆਂ ਦੇ, ਉਸ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਿਹੜੇ ਵਡੇਰਿਆਂ ਦੀ ਕੁਰਬਾਨੀ ਤੇ ਸਬਕ ਨੂੰ ਭੁੱਲ ਜਾਣ, ਉਹ ਕੌਮ ਆਸਤੇ ਆਸਤੇ ਮਲੀਆ ਮੇਟ ਹੋ ਕੇ ਰਹਿ ਜਾਂਦੀ ਹੈ। ਇਸ ਕਰਕੇ ਅਸੀਂ ਵਡੇਰਿਆਂ ਦੇ ਇਤਿਹਾਸ ਤੋਂ ਕਦੇ ਮੂੰਹ ਨਹੀਂ ਫੇਰ ਸਕਦੇ। ਸਰਬੱਤ ਸੰਗਤਾਂ ਜ਼ਰੂਰ ਮਗਰ ਨਾਰਾ ਬੋਲਿਓ। ਸੋ ਭਾਈ ਮਤੀ ਦਾਸ, ਭਾਈ ਜਾਲਾ, ਭਾਈ ਸਤੀ ਰਾਮ ਕੌਮ ਦੇ ਸਾਹਮਣੇ ਇੱਕ ਨਾਰਾ ਦੇ ਰਹੇ ਨੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ,
ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ
ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ
ਇਹ ਨਾਰਾ ਲਾਉਂਦੇ ਹੋਏ ਗੁਰੂ ਕੇ ਪਿਆਰੇ ਸ਼ਹਾਦਤਾਂ ਨੇ ਜਾਨ ਪੀ ਗਏ ਆਰ ਨਾਲ ਚੀਰਿਆ ਗਿਆ ਗੁਰੂ ਕਾ ਸਿੱਖ ਦੇਗੇ ਵਿੱਚ ਉਬਾਲਿਆ ਗਿਆ ਭਾਈ ਦਿਆਲਾ ਭਾਈ ਸਤੀ ਰਾਮ ਪੰਜਵਨ ਪੱਕੀ ਰੂਲ ਪੇਟ ਕੇ ਸਾੜਿਆ ਗਿਆ ਪਰ ਗੁਰੂ ਕੀ ਸਿੱਖੀ ਤੋਂ ਮੂੰਹ ਨਹੀਂ ਫੇਰਿਆ ਧੰਨ ਗੁਰੂ ਕੇ ਸਿੱਖ ਐਸੇ ਮਹਾਨ ਯੋਧੇ ਭਾਈ ਤਾਰੂ ਸਿੰਘ ਜਲਾਦਾ ਨੇ ਫੜ ਲਿਆ ਔਰ ਖਾਨ ਬਹਾਦਰ ਜਕਰੀਆ ਖਾਨ ਦੇ ਪੇਸ਼ ਕੀਤਾ ਗਿਆ ਆਖਿਆ ਇਸ ਕੇਸ ਕਤਲ ਕਰ ਦਿੱਤੇ ਜਾਣ ਪਰ ਧੰਨ ਗੁਰੂ ਕੇ ਸਿੱਖ ਨੇ ਆਖਿਆ ਜੇ ਮੇਰੇ ਕੇਸ ਹੁੰਦੇ ਤੇ ਕਤਲ ਹੋ ਜਾਂਦੇ ਇਹ ਤਾਂ ਮੇਰੇ ਸਤਿਗੁਰੂ ਦੀ ਬਖਸ਼ੀ ਹੋਈ ਇਲਾਹੀ ਮੋਹਰ ਹੈ ਸਿੱਖੀ ਦੇ ਇਹ ਨੀ ਕੱਟੇ ਵਗਦੇ ਕਹਿਣ ਲੱਗੇ ਹੁਣੇ ਕੱਟ ਕੇ ਵਿਖਾਉਣੇ ਆ ਜਦੋਂ ਕੈਂਚੀ ਨਾਲ ਲਾਉਣ ਲੱਗੇ ਕੇਸ ਲੋਹੇ ਦੀਆਂ ਤਾਰਾਂ ਨਾਲ ਵੀ ਬਹੁਤੇ ਮਜ਼ਬੂਤ ਹੋ ਗਏ ਆਖਿਰਕਾਰ ਨਹੀਂ ਕੱਟੇ ਗਏ ਗੁਰੂ ਕੇ ਸਿੱਖ ਦੇ ਸਿਰ ਦੇ ਕੇਸ ਜਲਾਦ ਨੂੰ ਸੱਦਿਆ ਗਿਆ ਖੋਪੜੀ ਉਤਾਰਨ ਦੀ ਆਗਿਆ ਹੋਏ ਆਖਿਆ ਹੋਏ ਬੇਈਮਾਨਾ ਔਰ ਝੂਠ ਬੋਲਣ ਵਾਲੇ ਆ ਜ਼ੁਲਮ ਤੇ ਅਤਿਆਚਾਰ ਕਰਨ ਵਾਲੇ ਆ ਮੈਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹਾਂ ਪੈਰ ਦੀ ਜੁੱਤੀ ਅੱਗੇ ਲਾ ਕੇ ਨਰਕਾਂ ਚ ਪਾ ਕੇ ਫੇਰ ਸੱਚਖੰਡ ਨੂੰ ਜਾਵਾਂਗਾ ਸਿੱਖ ਨੇ ਵਾਅਦਾ ਕੀਤਾ ਜਕਰੀਆ ਖਾਨ ਦੇ ਨਾਲ ਸੋ 22 ਦਿਨ ਚੌਂਕੜਾ ਮਾਰ ਕੇ ਸਿਰ ਵੱਡੇ ਤੇ ਲਾਹੌਰ ਦੇ ਸ਼ਹੀਦ ਗੰਜ ਵਾਲੇ ਅਸਥਾਨ ਤੇ ਭਾਈ ਤਾਰੂ ਸਿੰਘ ਜੀ ਬੈਠੇ ਰਹੇ 22 ਦਿਨ ਚੌਂਕੜਾ ਮਾਰ ਕੇ ਬੈਠਾ ਰਹੇ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਬੜਾ ਭਾਰੀ ਦੁਖੀ ਤੇ ਕੁਰਲਾਉਂਦਾ ਹੈ ਉਸ ਵੇਲੇ ਪੰਥ ਨੂੰ ਬੇਨਤੀ ਕੀਤੀ ਭਾਈ ਸ਼ਵੇਕ ਸਿੰਘ ਨੂੰ ਭੇਜਿਆ ਪੰਥ ਨੇ ਆਗਿਆ ਕੀਤੀ ਭਾਈ ਤਾਰੂ ਸਿੰਘ ਦਾ ਸਰਾਪ ਔਰ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਹੀ ਹੋ ਸਮਾਪਤ ਹੋ ਸਕਦਾ ਹੋਰ ਕਿਸੇ ਤਰੀਕੇ ਨਾਲ ਨਹੀਂ ਖਾਨ ਬਹਾਦਰ ਜਕਰੀਆ ਖਾਨ ਦੇ ਸਿਰ ਜੁੱਤੀ ਲਿਜਾ ਕੇ ਮਾਰੋ ਭਾਈ ਤਾਰੂ ਸਿੰਘ ਨੇ ਜਦੋਂ ਸਿਰ ਚ ਜੋੜ ਜੋੜ ਕੇ ਛਿੱਤਰ ਮਾਰਦੇ ਨੇ 22 ਦਿਨ ਜੁੱਤੀਆਂ ਖਾਨ ਦਾ ਲਾਹੌਰ ਦਾ ਗਵਰਨਰ ਜਕਰੀਆ ਖਾਨ ਮਰਿਆ ਜਦੋਂ ਲਾਹੌਰ ਦੀ ਸੰਗਤ ਭਾਈ ਤਾਰੂ ਸਿੰਘ ਦੇ ਕੋਲ ਆਈ ਬੇਨਤੀ ਕੀਤੀ ਭਾਈ ਸਾਹਿਬ ਜੀ ਜਿਹੜਾ ਜ਼ਾਲਮ ਦਰਿੰਦਾ ਔਰ ਤੁਹਾਡੇ ਉੱਪਰ ਅਤਿਆਚਾਰ ਕਰਨ ਵਾਲਾ ਸੀ ਜਕਰੀਆ ਖਾਨ ਤੁਹਾਡਾ ਵਚਨ ਸੱਤ ਹੋਇਆ ਤੁਹਾਡੀਆਂ ਜੁੱਤੀਆਂ ਖਾਨ ਦਾ ਜੁਰਮਾਨਾ ਮਾਰਿਆ ਗਿਆ ਜਦੋਂ ਇਹ ਖਬਰ ਸੁਣੀ ਕਹਿਣਗੇ ਚੰਗਾ ਖਾਲਸਾ ਜੀ ਉਸ ਪਾਪੀ ਹਥਿਆਰੇ ਨਾਲ ਹੀ ਮੇਰਾ ਵਾਅਦਾ ਕੀਤਾ ਹੋਇਆ ਸੀ ਵਾਅਦਾ ਪੂਰਾ ਹੋ ਗਿਆ ਤੇ ਹੁਣ ਮੈਨੂੰ ਵੀ ਆਗਿਆ ਦਿਓ ਲਾਹੌਰ ਦੀ ਸੰਗਤ ਕੋਲ ਜੁੜੀ ਹੋਈ ਹੈ ਪਰ ਧੰਨ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ ਸਾਰੀ ਸੰਗਤ ਨੂੰ ਫਤਿਹ ਕਜਾਉਂਦਾ ਹੈ ਕਿ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਗੁਰਪੁਰੀ ਪਿਆਨਾ ਕਰ ਗਿਆ ਇਹ ਸਾਡਾ ਵਡਮੁੱਲਾ ਇਤਿਹਾਸ ਹੈ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਔਰ ਜਿਨ੍ਹਾਂ ਦੀ ਮਹਾਨ ਸਾਡੇ ਵਾਸਤੇ ਦੇਣ ਹੈ ਔਰ ਭੈਣਾਂ ਨੇ ਮਾਸੂਮ ਬੱਚੇ ਆਪਣੇ ਉਹ ਨੇਜਿਆਂ ਤੇ ਟੰਗਵਾ ਲੈ ਉਹਨਾਂ ਦੀਆਂ ਆਂਦਰਾਂ ਦੇ ਗਲਾਂ ਚ ਹਾਰ ਪਰੋ ਕੇ ਪਵਾ ਲੈ ਲੇਕਿਨ ਪਤੀ ਵਰਤਾ ਧਰਮ ਨੂੰ ਕਦੇ ਨੀ ਹਾਰਿਆ ਔਰ ਚੜ੍ਹਦੀ ਕਲਾ ਚ ਰਹਿੰਦੀਆਂ ਹੋਈਆਂ ਵਾਹਿਗੁਰੂ ਪਰਮੇਸ਼ਰ ਦੇ ਸ਼ੁਕਰ ਗੁਜ਼ਾਰ ਹੋਈਆਂ ਰਹੀਆਂ ਜਦੋਂ ਖਾਲਸਾ ਔਰੰਗਜ਼ੇਬ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਸ ਸਿੱਖਾਂ ਨੂੰ ਕੈਦ ਕੀਤਾ ਹੋਇਆ ਲੈ ਕੇ ਜਾ ਰਹੇ ਨੇ ਗੱਡੀ ਤੇ ਜੇਲ੍ਹ ਬਦਲਣੀ ਹੈ ਰਸਤੇ ਵਿਚ ਹਸਨ ਅਬਦਾਲ ਦਾ ਸਟੇਸ਼ਨ ਆਉਂਦਾ ਹੈ ਪੰਜਾ ਸਾਹਿਬ ਦਾ ਉਸ ਵੇਲੇ ਸਿੱਖਾਂ ਨੂੰ ਪਤਾ ਲੱਗ ਗਿਆ ਗਿਆਨੀ ਪ੍ਰਤਾਪ ਸਿੰਘ ਜੀ ਉਥੋਂ ਦੇ ਸੰਗਤ ਨੂੰ ਬੇਨਤੀ ਕੀਤੀ ਖਾਲਸਾ ਜੀ ਸਾਡੇ ਵੀਰ ਕੈਦ ਕੀਤੇ ਹੋਏ ਗੋਰੇ ਸਰਕਾਰ ਉਹਨਾਂ ਨੇ ਜੇਲ੍ਹ ਬਦਲ ਕਰਨ ਵਾਸਤੇ ਇਥੋਂ ਹਸਨ ਅਬਦਾਲ ਦੇ ਸਟੇਸ਼ਨ ਤੋਂ ਗੱਡੀ ਉਪਰ ਸਾਡੇ ਵੀਰ ਲੰਘ ਰਹੇ ਨੇ ਮਨ ਚ ਰੀਝ ਹੈ ਉਹਨਾਂ ਭੁੱਖਣ ਪਾਣੀ ਜਾਂਦੇ ਹੋਏ ਵੀਰਾਂ ਨੂੰ ਇੱਕ ਵਾਰ ਗੁਰੂ ਦੀ ਫਤਿਹ ਦੀ ਸਾਂਝ ਪੈਦਾ ਕਰ ਲਈਏ ਉਹਨਾਂ ਭੁੱਖੇ ਵੀਰਾਂ ਨੂੰ ਇੱਕ ਵਾਰ ਅੰਨ ਜਲ ਛਕਾ ਕੇ ਸੇਵਾ ਲੈ ਲਈਏ ਔਰ ਆਓ ਗੁਰੂ ਕੀ ਸੰਗਤ ਜੀ ਆਪਾਂ ਰਲ ਮਿਲ ਕੇ ਲੰਗਰ ਤਿਆਰ ਕਰਕੇ ਸਟੇਸ਼ਨ ਤੇ ਲੈ ਕੇ ਚਲੀਏ ਜਦੋਂ ਹਸਨ ਅਬਦਾਲ ਸਟੇਸ਼ਨ ਤੇ ਲੰਗਰ ਤਿਆਰ ਕਰਕੇ ਲੈ ਕੇ ਆਏ ਜਦੋਂ ਉਸ ਵੇਲੇ ਗੱਡੀ ਦੇ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਕਿ ਇਹ ਮਾਸਟਰ ਸਟੇਸ਼ਨ ਮਾਸਟਰ 15 ਕੁ ਮਿੰਟ ਵਾਸਤੇ ਗੱਡੀ ਇੱਥੇ ਖੜੀ ਕਰਦੇ ਹੋ ਤਾਂ ਕਿ ਜਾਂਦੇ ਹੋਏ ਵੀਰਾਂ ਨੂੰ ਲੰਗਰ ਛਕਾ ਸਕੀਏ ਅਸੀਂ ਆਪਣੇ ਵੀਰਾਂ ਨੂੰ ਮਿਲ ਸਕੀਏ ਜਿਹੜੇ ਕੌਮ ਵਾਸਤੇ ਲੜਮਰ ਸ਼ਹੀਦ ਹੋ ਰਹੇ ਨੇ ਲੇਕਿਨ ਸਟੇਸ਼ਨ ਮਾਸਟਰ ਨੇ ਆਖਿਆ ਤੇ ਗੱਡੀ ਨਹੀਂ ਰੁਕ ਸਕਦੇ ਬੇਨਤੀ ਕੀਤੀ 15 ਕੁ ਮਿੰਟ ਗੱਡੀ ਖੜੀ ਕਰਦੇ ਹੋ ਕਹਿਣਗੇ ਬਿਲਕੁਲ ਨਹੀਂ ਸਿੰਘ ਕਹਿਣਗੇ ਰੋਕ ਲਵਾਂਗੇ ਗੱਡੀ ਸਟੇਸ਼ਨ ਦੇ ਉੱਪਰ ਪਟੜੀ ਦੇ ਉੱਪਰ ਗੁਰੂ ਕਾ ਖਾਲਸਾ ਬੈਠ ਗਏ ਗਿਆਨੀ ਪ੍ਰਤਾਪ ਸਿੰਘ ਜੀ ਬੈਠ ਗਏ ਨਾਲ ਦੀ ਸੰਗਤ ਬੈਠ ਗਏ ਉਹਨਾਂ ਬੈਠਣ ਵਾਲਿਆਂ ਚ ਭੈਣਾਂ ਵੀ ਪਟੜੀ ਤੇ ਆਣ ਬੈਠੀਆਂ ਸਿੰਘਾਂ ਨੇ ਬੇਨਤੀ ਕੀਤੀ ਭੈਣ ਜੀ ਇੱਕ ਬੀਬੀ ਛੋਟਾ ਜਿਹਾ ਜਿਹਦੀ ਗੋਰ ਚ 2 ਕੁ ਮਹੀਨੇ ਦਾ ਬੱਚਾ ਹੈ ਬੇਨਤੀ ਕੀਤੀ ਭੈਣ ਅਸੀਂ ਵੀਰ ਜੀ ਤੁਹਾਡੇ ਕੁਰਬਾਨੀ ਕਰਨ ਵਾਲੇ ਬੈਠੇ ਹੈ, ਤੂੰ ਮੇਰੀ ਭੈਣ ਪਾਸੇ ਹਟ ਕੇ ਬੈਠ ਜਾ, ਤੇਰੀ ਗੋਚ ਤੋਂ ਦੰਦੀਆਂ ਵਾਲਾ ਮਾਸੂਮ ਬੱਚਾ ਹੈ, ਤੂੰ ਪਾਸੇ ਹਟ ਜਾ। ਆਖਿਆ ਖਾਲਸਾ ਜੀ, ਜਿਹੜਾ ਅੰਮ੍ਰਿਤ ਕਲਗੀਆਂ ਵਾਲੇ ਸਤਿਗੁਰੂ ਪਿਤਾ ਦਾ ਤੁਸੀਂ ਛਕਿਆ, ਉਹੀ ਅੰਮ੍ਰਿਤ ਮੈਨੂੰ ਪ੍ਰਾਪਤ ਹੋਏ ਹੈ। ਜੇ ਵੀਰ ਕੁਰਬਾਨੀ ਕਰਨ ਤੇ ਭੈਣ ਭਲਾ ਪਿੱਛੇ ਕਿਉਂ ਰਵੇ, ਮੈਂ ਤੁਹਾਡੇ ਨਾਲ ਕੁਰਬਾਨੀ ਕਰਾਂਗੇ। ਆਖਿਆ ਭੈਣ, ਜੇ ਵੀਰਾਂ ਦੇ ਨਾਲ ਤੂੰ ਕੁਰਬਾਨੀ ਕਰਨਾ ਚਾਹੁੰਦੀ ਹੈ ਤਾਂ ਛੋਟੇ ਜਿਹੇ ਬੱਚੇ ਨੂੰ ਕਿਸੇ ਦੇ ਹਵਾਲੇ ਕਰ ਦੇ, ਕਿਸੇ ਹੋਰ ਨੂੰ ਫੜਾ ਦੇ। ਆਖਿਆ ਵੀਰ, ਤੁਹਾਡਾ ਬਚਨ ਠੀਕ ਹੈ, ਪਰ ਜੇ ਮੈਂ ਆਪਣੇ ਜਾਏ ਹੋਏ ਪੁੱਤਰ ਨੂੰ ਕਿਸੇ ਨੂੰ ਫੜਾ ਦੇਵਾਂ, ਇਹ ਵੱਡਾ ਹੋਇਆ ਮੈਂ ਸ਼ਹੀਦ ਹੋ ਗਈ, ਇਹ ਵੱਡਾ ਹੋ ਕੇ ਸਿਰ ਦੇ ਕੇਸ ਕਤਲ ਕਰਵਾ ਦਿੱਤੇ, ਦਾੜੀ ਕਤਲ ਕਰਵਾ ਦਿੱਤੀ, ਜਾਂ ਇਹ ਬਣ ਗਿਆ ਮੁਸਲਮਾਨ, ਤੁਸੀਂ ਦੱਸੋ ਵੀ ਮੈਂ ਕਲਗੀਆਂ ਵਾਲੇ ਸਤਿਗੁਰੂ ਨੂੰ ਕੀ ਮੂੰਹ ਵਿਖਾਵਾਂਗੀ, ਜਾ ਕੇ ਕੀ ਜਾ ਕੇ ਸਤਿਗੁਰੂ ਨੂੰ ਜਾ ਕੇ ਦੱਸਾਂਗੇ, ਮੇਰੀ ਕੁੱਖ ਬਰਬਾਦ, ਮੇਰੀ ਕੁੱਲ ਬਰਬਾਦ ਹੋ ਜਾਵੇਗੀ, ਜਿੱਥੇ ਮੈਂ ਸ਼ਹੀਦ ਹੋਵਾਂਗੀ, ਮੇਰੇ ਵੀਰ ਸ਼ਹੀਦ ਹੋ ਰਹੇ ਨੇ, ਉਥੇ ਮੇਰਾ ਪੁੱਤਰ ਵੀ ਸ਼ਹੀਦ ਹੋ ਕੇ ਕਲਗੀਆਂ ਵਾਲੇ ਦੇ ਸੁਰੂਖਰੂ ਹੋ ਕੇ ਚਰਨਾਂ ਵਿੱਚ ਪਹੁੰਚਾਂਗੇ। ਐਸਾ ਸਾਡਾ ਵਡਮੁੱਲਾ ਇਤਿਹਾਸ ਹੈ, ਉਸ ਵਡਮੁੱਲੇ ਇਤਿਹਾਸ ਦੇ ਸੁਨਹਿਰੀ ਵਰਕੇ ਨੂੰ ਫਰੋਲਣ ਵਾਸਤੇ ਇਥੇ ਸੁੰਦਰ ਦੀਵਾਨ ਸਜਾਏ ਜਾਂਦੇ ਨੇ, ਕਥਾ ਤੇ ਕੀਰਤਨਾਂ ਦੇ ਪ੍ਰਵਾਹ ਚੱਲਦੇ ਨੇ। ਸੋ ਖਾਲਸਾ ਜੀ, ਜਿਹੜੇ ਅਸੀਂ ਵੀਰ ਤੇ ਭੈਣਾਂ ਆਪਣੇ ਰੋਮਾਂ ਦੀ ਬੇਅਦਬੀ ਕਰਦੇ ਹਾਂ, ਆਪਣੇ ਕੇਸਾਂ ਨੂੰ ਕਤਲ ਕਰਕੇ ਆਪਣੇ ਆਪ ਨੂੰ ਬੜਾ ਸੋਹਣਾ ਤੇ ਸੁਨੱਖਾ ਸਮਝਦੇ ਹਾਂ, ਉਹਨਾਂ ਵੀਰਾਂ ਦੀ ਸੇਵਾ ਚ ਬੇਨਤੀ ਹੈ, ਸਾਨੂੰ ਕਦੇ ਆਪਣਾ ਪਿਛੋਕੜ ਇਤਿਹਾਸ ਭੁੱਲਣਾ ਨਹੀਂ ਚਾਹੀਦਾ। ਅਸੀਂ ਕੇਸਗੜ੍ਹ ਦੇ ਵਾਸੀ ਹੈ, ਔਰ ਕੰਨ ਪਾੜ ਕੇ ਬਲੌਰ ਮੁੰਦਰਾਂ ਪਾਈ ਫਿਰਨੀਆਂ, ਔਰ ਸਿਰ ਚ ਇਸੇ ਤਰ੍ਹਾਂ ਜੂੜਾ, ਔਰ ਗੁਰੂ ਕੇ ਬਖਸ਼ੀ ਕੀਤੀ ਹੋਈ ਮੋਹਰ, ਉਹਨਾਂ ਰੋਮਾਂ ਦੀ ਜਦਵੀ ਕਰਕੇ ਅਸੀਂ ਗੁਰੂ ਕੇ ਸਿੰਘ ਅਖਵਾਉਂਦੇ ਹੋਏ, ਤੇ ਦਾੜੀ ਵੀ ਕਟਵਾ ਲਈਏ, ਸਿਰ ਵੀ ਕਟਵਾ ਲਈਏ, ਕਿੱਡੀ ਇਹ ਭੈੜੀ ਗੱਲ ਹੈ। ਇਸ ਕਰਕੇ ਸਾਨੂੰ ਗੁਰੂ ਕੇ ਸਿੰਘ ਤਿਆਰ ਪ੍ਰਤਿਆਰ, ਗੁਰੂ ਗ੍ਰੰਥ ਸਾਹਿਬ ਦਾ ਜੋ ਸਾਡੇ ਲਈ ਸਿਧਾਂਤ ਹੈ, ਉਹ ਸਿਧਾਂਤ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ। 400 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦਾ ਪੁਰਬ ਆ ਰਿਹਾ, ਹੁਣ ਤੋਂ ਹੀ ਕਮਰ ਕੱਸੇ ਕਰਕੇ, ਔਰ ਦੰਭੀ ਪਖੰਡੀ ਗੁਰੂਆਂ ਦੇ ਜਿਹੜੇ ਜਾਲ ਤਾਣੇ ਹੋਏ ਨੇ, ਸਾਨੂੰ ਉਲਝਾਇਆ ਜਾ ਰਿਹਾ, ਗੁਮਰਾਹ ਕੀਤਾ ਜਾ ਰਿਹਾ, ਉਸ ਗੱਲ ਤੋਂ ਸੁਚੇਤ ਹੋਣ ਵਾਸਤੇ ਗੁਰੂ ਕਾ ਨਾਮ ਲੇਵਾ ਸਰਬੱਤ ਮਾਈ ਭਾਈ, ਅਸੀਂ ਚੜ੍ਹਦੀ ਕਲਾ ਦਾ ਜੀਵਨ ਬਣਾਈਏ, ਔਰ ਬਾਣੀ ਤੇ ਬਾਣ ਚ ਪ੍ਰਪੱਕ ਹੋਈਏ, ਅੰਮ੍ਰਿਤ ਛਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਤੁਰਕੀ ਬਾਣੀ ਦੇ ਲੜ ਲੱਗ ਜਾਈਏ, ਜਿਸ ਕਰਕੇ ਜੀਵਨ ਦਾ ਭਲਾ ਹੋ ਜਾਵੇ, ਪਰਮੇਸ਼ਰ ਦੀ ਰਹਿਮਤ ਹੋ ਜਾਵੇ। ਨਿਯਤ ਹੋਏ ਸਮੇਂ ਦੇ ਅੰਦਰ ਗੁਰੂ ਕੇ ਸ਼ਬਦ ਦੀ ਵਿਚਾਰ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ ਹਾਂ। ਭਗਤ ਕਬੀਰ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ, ਜੋ ਪਵਿੱਤਰ ਸ਼ਬਦ ਹੈ, ਉਹ ਆਪ ਜੀ ਦੀ ਸੇਵਾ ਚ ਰੱਖਣਾ ਚਾਹੁੰਦਾ ਹੈ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੁਰੂ ਕੀ ਸਾਜੀ ਨਿਵਾਜੀ ਸੰਗਤ ਜੀ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਗੌੜੀ ਏਕ ਜੋਤ ਏਕਾ ਮਿਲੀ।
ਧੰਨ ਭਗਤ ਕਬੀਰ ਸਾਹਿਬ ਜੀ, ਗੁਰੂ ਕੇ ਪਿਆਰੇ ਭਗਤ ਜਨ, ਭਗਤਾਂ ਚੋ ਜਿਹੜੇ ਸਰਮੌਰ ਨੇ, ਸੋ ਬੇਨਤੀ ਕਰਨ ਦੀ ਸਾਨੂੰ ਯੁਗਤੀ ਦੱਸਦੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ ਉਹ ਕੈਸਾ ਹੈ, ਉਹਦਾ ਰੰਗ ਕਿਹੋ ਜਿਹਾ ਹੈ, ਉਹ ਪਰਮੇਸ਼ਰ ਚੇਨ ਚੱਕਰਾਂ ਤੋਂ ਜੋ ਰਹਿਤ ਹੈ, ਐਸਾ ਪਰਿਪੂਰਨ ਈਸ਼ਵਰ ਨਿਰੰਕਾਰ ਇੱਕ ਹੈ, ਉਹਦੇ ਨਾਲ ਜਿਹੜਾ ਭੇਦ ਹੁੰਦੇ ਉਹਨਾਂ ਨੂੰ ਕੈਸੀ ਬਰਕਤ ਪਰਮੇਸ਼ਰ ਦੀ ਹੁੰਦੀ ਹੈ। ਏਕ ਜੋਤ ਏਕਾ ਮਿਲੇ, ਜਿਹੜੇ ਬ੍ਰਹਮ ਗਿਆਨੀ ਤਤਵੇ ਤੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੀ ਇੱਕ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਚ ਜੋਤ ਜਾ ਮਿਲਦੀ ਹੈ। ਉਹ ਕਦੇ ਜੂਨਾਂ ਚ ਨਹੀਂ ਜਾਂਦੇ, ਉਹਨਾਂ ਦੇ ਪ੍ਰਾਣ ਕਿਸੇ ਜੂਨਾਂ ਚ ਨੂੰ ਨਹੀਂ ਗਮਨ ਕਰਦੇ, ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ। ਸੋ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਜੋਤ ਮਿਲੀ, ਸੰਗ ਜੋਤ ਰਹਿਆ ਘਾਲ ਦਾ, ਉਹ ਜੋਤੀ ਸਰੂਪ ਵਿਚ ਵਾਹਿਗੁਰੂ ਪਰਮੇਸ਼ਰ ਦਾ ਭੇਦ ਹੋ ਜਾਂਦੇ ਨੇ। ਏਕ ਜੋਤ ਏਕਾ ਮਿਲੇ, ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿਚ ਅਜੋਤ ਜਿਹੜੀ ਹੈ, ਉਹ ਪੰਜਾਂ ਤੱਤਾਂ ਦੁਆਰਾ ਪਰਮੇਸ਼ਰ ਚ ਭੇਦ ਹੋ ਕਰਕੇ ਤਤ ਤੱਤਾਂ ਚ ਜਾ ਮਿਲਦੇ ਨੇ, ਜੋਤੀ ਸਰੂਪ ਚ ਜੋਤ ਜਾ ਮਿਲਦੀ ਹੈ, ਉਹ ਗੁਰੂ ਕੇ ਪਿਆਰੇ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣ ਉਹ ਮਾਨਸ ਦੇਹਾ, ਉਹ ਰੱਬ ਦੇ ਪਿਆਰੇ ਰੱਬ ਦਾ ਰੂਪ ਹੀ ਹੋ ਜਾਂਦੇ ਹਨ। ਉਹ ਸਾਰ ਸਿੰਘ ਜੀ, ਕਦੇ ਵਾਹਿਗੁਰੂ ਪਰਮੇਸ਼ਰ ਤੋਂ ਕਿੰਬਾ ਵੱਖਰੇ ਨਹੀਂ ਹੋ ਸਕਦੇ, ਜਿਨ੍ਹਾਂ ਦੀ ਜੋਤ ਪਰਮੇਸ਼ਰ ਮਿਲ ਜਾਂਦੀ ਹੈ, ਉਹ ਗੁਰੂ ਕੇ ਪਿਆਰੇ ਕਿੰਬਾ ਹੋਏ ਮੋਹੋਏ, ਉਹ ਕਦੇ ਵਾਹਿਗੁਰੂ ਪਰਮੇਸ਼ਰ ਜੋਤੀ ਸਰੂਪ ਤੋਂ ਕਦੇ ਅਲੱਗ ਨਹੀਂ ਹੁੰਦੇ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਹੈ, ਜਿਉਂ ਜਲ ਮੈਂ ਜਲ ਪੈਸ ਨਾ ਨਿਕਸੈ ਤਿਉਂ ਟੁਰ ਮਿਲਿਓ ਜੁਲਾਹੋ, ਜਿਵੇਂ ਪਾਣੀ ਚ ਪਾਣੀ ਮਿਕਸ ਹੋ ਜਾਂਦਾ ਹੈ, ਇਉਂ ਗੁਰੂ ਕੇ ਪਿਆਰੇ ਵਾਹਿਗੁਰੂ ਪਰਮੇਸ਼ਰ ਜੋਤ ਉਹਨਾਂ ਦੀ ਮਿਲ ਜਾਂਦੀ ਹੈ। ਸੋ ਪਰਮੇਸ਼ਰ ਚ ਭੇਦ ਹੋ ਜਾਂਦੇ ਨੇ, ਘਰੇ ਵੱਖਰੇ ਨਹੀਂ ਰਹਿ ਸਕਦੇ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ
ਜਿਸ ਘਟ ਨਾਮ ਨਾ ਉਪਜਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦੂਸਰਾ ਪੱਖ ਦੱਸਦੇ ਨੇ ਜਿਨ੍ਹਾਂ ਦੇ ਘਟ ਹੇਠਦੇ ਚ ਕਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾ ਉਪਜੈ, ਕਦੇ ਪੈਦਾ ਹੀ ਨਹੀਂ ਹੁੰਦਾ, ਕਦੇ ਗੁਰੂ ਕੀ ਸਤਸੰਗਤ ਨਹੀਂ ਕਰਦੇ, ਕਦੇ ਗੁਰੂ ਕਾ ਸਿਮਰਨ ਨਹੀਂ, ਕੋਈ ਰਹਿਤ ਨਹੀਂ, ਕੋਈ ਮਰਿਆਦਾ ਨਹੀਂ, ਕੋਈ ਧਰਮ ਦਾ ਅਸੂਲ ਨਹੀਂ, ਕੋਈ ਧਰਮ ਦਾ ਅੰਗ ਪਾਸ ਨਹੀਂ ਰੱਖਿਆ ਹੋਇਆ। ਐਸੇ ਜਿਹੜੇ ਲੋਕ ਨੇ ਜਿੱਤ ਘਟ ਨਾਮ ਨਾ ਉਪਜੈ, ਜਿਨ੍ਹਾਂ ਦੇ ਹਿਰਦੇ ਚ ਕਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਦੇ ਪੈਦਾ ਹੀ ਨਹੀਂ ਹੁੰਦਾ,
ਫੁੱਟ ਮਰਾ ਜਨ ਸੋਏ,
ਉਹ ਲੋਕ ਫੁੱਟ ਫੁੱਟ ਕੇ ਸਾਰੀ ਜ਼ਿੰਦਗੀ ਰੋਂਦੇ ਧੋਂਦੇ ਰਹਿ ਜਾਂਦੇ ਨੇ, ਰੋਣਾ ਹੀ ਪੱਲੇ ਰਹਿ ਜਾਂਦਾ। ਸੋ ਹਰ ਵੇਲੇ ਪਸ਼ਚਾਤਾਪ ਹੀ ਲੱਗਾ ਰਹਿੰਦਾ, ਚਿੰਤਾ ਫਿਕਰ ਝੋਰੇ ਆਦਿਕ ਸਾਰੀ ਜ਼ਿੰਦਗੀ ਬਤੀਤ ਕਰ ਲੈਂਦੇ ਨੇ। ਨਹੀਂ ਵਾਹਿਗੁਰੂ ਪਰਮੇਸ਼ਰ ਯਾਦ ਨਾ ਹਰ ਭਜਿਓ, ਨਾ ਗੁਰ ਜਨ ਸੇਵਿਓ, ਨਾ ਉਪਜੋ ਕਛ ਗਿਆਨਾ, ਨਹੀਂ ਕਦੇ ਵਾਹਿਗੁਰੂ ਦਾ ਭਜਨ, ਨਹੀਂ ਕਦੇ ਸਿਮਰਨ ਭਜਨ, ਨਹੀਂ ਕਦੇ ਗੁਰੂ ਕੀ ਯਾਦ, ਨਹੀਂ ਕਦੇ ਗੁਰਸਿੱਖਾਂ ਦੀ ਸੇਵਾ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਦੇ ਜਪਦੇ ਨਹੀਂ, ਸਾਰੀ ਜ਼ਿੰਦਗੀ ਫੁੱਟ ਫੁੱਟ ਕੇ ਰੋਣਾ ਪੱਲੇ ਰਹਿੰਦਾ।
ਸਾਵਲ ਸੁੰਦਰ ਰਾਮਈਆ,
ਉਹ ਵਾਹਿਗੁਰੂ ਪਰਮੇਸ਼ਰ ਸੌਲੇ ਰੰਗ ਵਾਲਾ ਹੈ, ਰਮੀਆਂ ਹੋਇਆ ਨਿਰੰਕਾਰ ਹੈ, ਸਰਬ ਵਿਆਪਕ ਹੈ। ਲੋਕਾਂ ਨੇ ਰਾਮ ਦੇ ਬੜੇ ਨਿਰਣੇ ਕੀਤੇ ਹੋਏ ਨੇ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਤ੍ਰਿਉ ਗੁਣ ਤੇ ਨਿਆਰਾ, ਕੌਣ ਰਾਮ ਦਸਰਥ ਕਾ ਬੇਟਾ, ਕੌਣ ਰਾਮ ਘਟ ਘਟ ਮੈਂ ਲੇਟਾ, ਕੌਣ ਰਾਮ ਕਾ ਸਗਲ ਪਸਾਰਾ, ਕੌਣ ਰਾਮ ਤ੍ਰਿਉ ਗੁਣ ਤੇ ਨਿਆਰਾ। ਸੋ ਆਕਾਰ ਰਾਮ ਦਸਰਥ ਕਾ ਬੇਟਾ, ਸਕਾਰ ਰਾਮ ਘਟ ਘਟ ਮੈਂ ਲੇਟਾ, ਬਿੰਦੂ ਰਾਮ ਕਾ ਸਗਲ ਪਸਾਰਾ, ਤ੍ਰਿਉ ਗੁਣ ਰਾਮ, ਸੋ ਨਿਰਗੁਣ ਰਾਮ ਤ੍ਰਿਉ ਗੁਣ ਤੇ ਨਿਆਰਾ। ਐਸਾ ਜਿਹੜਾ ਤਿੰਨਾਂ ਗੁਣਾਂ ਤੋਂ ਨਿਆਰਾ ਵਾਹਿਗੁਰੂ ਪਰਮੇਸ਼ਰ ਹੈ, ਉਹ ਸਦਾ ਵਾਸਤੇ ਰਮਈਆ ਰਮੀਆਂ ਹੋ ਜਾਂਦਾ ਨਿਰੰਕਾਰ ਹੈ, ਸਰਬ ਵਿਆਪਕ ਹੈ, ਜਿਮੀ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ, ਨਾ ਕਾਟ ਹੈ, ਨਾ ਬਾਟ ਹੈ, ਨਾ ਕਾਟ ਬਾਟ ਹੋਤ ਹੈ, ਸਦਾ ਵਾਸਤੇ ਇੱਕ ਰਸ ਰਹਿਣ ਵਾਲਾ ਹੈ।
ਮੇਰਾ ਮਨ ਲਾਗਾ ਤੋਹੇ,
ਭਗਤ ਜੀ ਕਹਿੰਦੇ ਨੇ ਮੇਰਾ ਮਨ ਉਸ ਵਾਹਿਗੁਰੂ ਪਰਮੇਸ਼ਰ ਚ ਲੱਗਾ ਹੋਇਆ ਹੈ, ਮੈਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਹੋਰ ਕਿਸੇ ਦਾ ਪੂਜਣ ਨਹੀਂ ਕਰਦਾ, ਇੱਕ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਦਾ, ਉਸ ਪਰਮੇਸ਼ਰ ਦੇ ਚਰਨਾਂ ਚ ਮੇਰਾ ਮਨ ਲੱਗਾ ਜੁੜਿਆ ਹੋਇਆ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ,
ਸਾਧ ਮਿਲੈ ਸਿੱਧ ਪਾਈਐ।
ਭਗਤ ਕਬੀਰ ਜੀ ਕਹਿਣਗੇ ਪਿਆਰਿਓ ਸਾਧ ਮਿਲੈ, ਜਿਹੜਾ ਜਿਹਨੇ ਮਨ ਨੂੰ ਸਾਧਿਆ ਹੋਵੇ ਨਾ ਉਹਦਾ ਨਾਮ ਹੈ ਸਾਧ। ਸਾਧ ਵਹੀ ਜਗ ਜਾਨੀਐ, ਜਾ ਕੇ ਨਹੀਂ ਉਪਾਦ ਮਨ। ਜਿਹਦੇ ਮਨ ਚ ਆਦੀ ਵਿਆਦੀ ਉਪਾਧੀ ਤਿੰਨੇ ਤਾਪਾਂ ਤੋਂ ਜਿਹੜਾ ਰਹਿਤ ਹੈ ਉਹਦਾ ਨਾਮ ਹੀ ਸਾਧੂ ਹੈ। ਸੋ ਸਾਧ ਮਿਲੈ, ਜਿਹਨੇ ਮਨ ਨੂੰ ਸਾਧਿਆ ਹੋਵੇ, ਐਸਾ ਗੁਰੂ ਕਾ ਪਿਆਰਾ ਸਾਧੂ ਮਿਲ ਜਾਵੇ, ਸਿੱਧ ਪਾਈ ਗਏ, ਉਹਦੀ ਸੰਗਤ ਕਰਕੇ ਫਿਰ ਸਿੱਧ ਮੁਕਤੀ ਪ੍ਰਾਪਤ ਹੁੰਦੀ ਹੈ, ਫਿਰ ਵਾਹਿਗੁਰੂ ਪਰਮੇਸ਼ਰ ਯਾਦ ਵਿਚ ਜੁੜਿਆ ਜਾ ਸਕਦਾ ਹੈ। ਜਿਨ੍ਹਾਂ ਬਾਰੇ ਹਜੂਰ ਦੇ ਬਚਨ ਨੇ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠਿਆ, ਮਨ ਕੀ ਕੱਟ ਗਏ ਮੈਲ ਸਾਧ ਸੰਗ ਉੱਠਿਆ। ਐਸੇ ਗੁਰੂ ਕੇ ਪਿਆਰੇ ਭਗਤਾਂ ਚ ਇਹਨਾਂ ਦੀ ਸੰਗਤ ਕਰੀਏ, ਤਾਂ ਕਿ ਮੁਕਤੀ ਨੂੰ ਪ੍ਰਾਪਤ ਹੋ ਸਕੀਏ।
ਇਹੋ ਜੋਗ ਕੇ ਭੋਗ,
ਬੇਨਤੀ ਕੀਤੀ, ਪੁੱਛਿਆ ਭਗਤ ਜੀ ਇਹ ਦੱਸੋ ਕਿ ਕੋਈ ਜੋਗੀ ਪੁਰਸ਼ ਹੋਵੇ ਕਿ ਜਾਂ ਕੋਈ ਗ੍ਰਿਸਤੀ ਸਾਧੂ ਹੋਵੇ। ਭਗਤ ਜੀ ਕਹਿਣਗੇ ਪਾਈ ਕੇ ਇਹੋ ਜੋਗ ਕੇ ਭੋਗ, ਚਾਹੇ ਤਾਂ ਉਹ ਜੋਗੀ ਹੋਵੇ ਤੇ ਚਾਹੇ ਭੋਗੀ ਹੋਵੇ, ਗ੍ਰਿਸਤੀ ਜੀਵਨ ਵਾਲਾ ਹੋਵੇ, ਪਰ ਹੋਵੇ ਸਾਧ ਜਿਹਨੇ ਮਨ ਨੂੰ ਸਾਧਿਆ ਹੋਵੇ। ਯਾਗਵਲਕ ਰਿਖੀ ਤੋਂ ਲੈ ਕਰਕੇ ਬਹੁਤੇ ਰਿਖੀ ਔਰ ਸਾਡੇ ਸਤਿਗੁਰੂ ਸਾਰੇ ਗ੍ਰਿਸਤੀ ਜੀਵਨ ਵਿਚ ਹੋਏ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ, ਆਪ ਗ੍ਰਿਸਤੀ ਤੇ ਸਾਨੂੰ ਗ੍ਰਿਸਤੀ ਹੋਣ ਦੀ ਆਗਿਆ ਕੀਤੀ ਸਤਿਗੁਰਾਂ ਨੇ, ਇਸ ਕਰਕੇ ਸਾਧ ਮਿਲੇ ਸਿੱਧ ਪਾਈ ਹੈ। ਸਾਧੂ ਮਿਲੇ ਪਰਮੇਸ਼ਰ ਯਾਰ ਵਿਚ ਜੁੜਿਆ ਹੋਇਆ ਹੈ, ਜਿਸ ਨੂੰ ਮਿਲ ਕਰਕੇ ਸਿੱਧ ਮੁਕਤੀ ਪ੍ਰਾਪਤ ਹੋਵੇ ਕਿ ਇਹ ਯੋਗ, ਜਾਂ ਤਾਂ ਉਹ ਜੋਗੀ ਹੋਵੇ ਤੇ ਵਿਸ਼ਾਕੋ ਭੋਗ ਗ੍ਰਿਸਤੀ ਜੀਵਨ ਵਾਲਾ ਹੋਵੇ, ਭੋਗਣ ਵਾਲਾ ਹੋਵੇ ਪਦਾਰਥਾਂ ਦੇ ਤਾਂ, ਪਰ ਹੋਵੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ, ਹੋਵੇ ਸਾਧੂ। ਗੁਰੂ ਅਰਜਨ ਸਾਹਿਬ ਦੇ ਬਚਨ ਨੇ, ਕੋਈ ਜਾਣ ਹਰ ਸਿਉਂ ਦੇਵ ਹੈ ਜੋਰ, ਚਰਨ ਗਾਹੋਂ ਬਕੋਂ ਸੁਭ ਰਸਨਾ, ਬੀਜਹ ਪ੍ਰਾਣੀ ਅਕੋਰ। ਕੋਈ ਐਸਾ ਰੱਬ ਦਾ ਪਿਆਰਾ ਜਨ ਹੋਵੇ ਜਾਂ ਸਾਧੂ ਹੋਵੇ, ਆਪ ਜੁੜਿਆ ਹੋਵੇ ਵਾਹਿਗੁਰੂ ਦੇ ਨਾਲ ਤੇ ਸਾਨੂੰ ਜੋੜਨ ਵਾਲਾ ਹੋਵੇ। ਇਹ ਗੱਲ ਵੱਖਰੀ ਹੈ ਕਿ ਕਿਸੇ ਦੇਸ਼ ਦਾ ਕਿਸੇ ਮਜ਼ਹਬ ਦਾ ਕੋਈ ਵਿਤਕਰਾ ਨਹੀਂ ਕਿ ਫਲਾਣੇ ਦੇਸ਼ ਦਾ ਹੀ ਹੋਵੇ, ਫਲਾਣੇ ਧਰਮ ਦਾ ਹੀ ਹੋਵੇ, ਇਹ ਗੱਲ ਨਹੀਂ। ਉਹ ਸਾਧੂ ਹੋਵੇ ਭਾਵੇਂ ਕਿਸੇ ਧਰਮ ਦਾ ਮਜ਼ਹਬ ਦਾ ਹੋਵੇ, ਪਰ ਹੋਵੇ ਸਾਧੂ ਜਿਹੜਾ ਜਿਹਨੇ ਮਨ ਨੂੰ ਸਾਧਿਆ ਹੋਵੇ, ਵਾਸ਼ਨਾ ਖਤਮ ਕੀਤੀਆਂ ਹੋਣ, ਪਰਮੇਸ਼ਰ ਦੀ ਯਾਦ ਵਿਚ ਜੁੜਿਆ ਹੋਵੇ, ਚਾਹੇ ਉਹ ਜੋਗੀ ਹੋਵੇ ਤੇ ਚਾਹੇ ਉਹ ਗ੍ਰਿਸਤੀ ਹੋਵੇ, ਪਰ ਹੋਵੇ ਉਹ ਸਾਧੂ ਪਰਮੇਸ਼ਰ ਦੀ ਯਾਦ ਵਿਚ ਬੰਦਗੀ ਕਰਨ ਵਾਲਾ ਹੋਵੇ।
ਉਹ ਮਹਿਲਾ ਕਾਰਜ ਉਪਜ।
ਜਦੋਂ ਸਾਧ ਜੀ ਐਸਾ ਗੁਰੂ ਸਾਧੂ ਪਰਮੇਸ਼ਰ ਮਿਲ ਪਵੇ ਤੇ ਜਦੋਂ ਜਗਿਆਸੂ ਪਰਮੇਸ਼ਰ ਦੇ ਪਿਆਰੇ ਉਹ ਵਾਹਿਗੁਰੂ ਪਰਮੇਸ਼ਰ ਯਾਦ ਵਿਚ ਜੁੜਨ ਵਾਸਤੇ ਸਾਧੂ ਦੀ ਸੰਗਤ ਕਰਦੇ ਨੇ ਤਾਂ ਦੋਹੋ ਮਿਲ, ਜਦੋਂ ਦੋਵੇਂ ਆਪਸ ਚ ਗੁਰੂ ਤੇ ਚੇਲਾ ਮਿਲ ਪੈਣ ਤਾਂ ਫਿਰ ਉਸ ਦੋ ਮਿਲ ਕਾਰਜ ਉਪਜੈ, ਤਾਂ ਫਿਰ ਵਾਹਿਗੁਰੂ ਪਰਮੇਸ਼ਰ ਦਾ ਪੈਦਾ ਹੋਣ ਦਾ ਜਿਹੜਾ ਕਾਰਨ ਹੈ ਉਹ ਪ੍ਰਗਟ ਹੋ ਜਾਂਦਾ, ਕਿਉਂਕਿ ਪਰਮੇਸ਼ਰ ਦਾ ਨਾਮ ਉਦੋਂ ਹੀ ਪ੍ਰਗਟ ਹਿਰਦੇ ਚ ਹੁੰਦਾ ਜਦੋਂ ਪੂਰਨ ਸਾਧੂ ਮੇਰੇ ਸਤਿਗੁਰੂ ਜੀ ਪ੍ਰਾਪਤ ਹੁੰਦੇ ਨੇ। ਜਿਵੇਂ ਦੋਹਾਂ ਦੇ ਪਤੀ ਪਤਨੀ ਦੇ ਸੰਬੰਧ ਕਰਕੇ ਪੁੱਤਰ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਚੇਲੇ ਨੇ ਜਦੋਂ ਗੁਰੂ ਚੇਲੇ ਕੀ ਸੰਧ ਮਿਲਾਏ, ਜਦੋਂ ਗੁਰੂ ਤੇ ਚੇਲੇ ਦਾ ਮਿਲਾਪ ਹੁੰਦਾ ਹੈ ਤਾਂ ਹਿਰਦੇ ਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਹੈ ਉਹ ਪ੍ਰਗਟ ਹੋ ਜਾਂਦਾ ਹੈ। ਐਸੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਦੋ ਮਿਲ ਕਾਰਜ ਉਪਜਾ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਕਾਰਜ ਹੈ ਉਦੋਂ ਉਪਜਾ ਪੈਦਾ ਹੁੰਦਾ ਜਦੋਂ ਗੁਰੂ ਤੇ ਚੇਲਾ ਦੋਵੇਂ ਆਪਸ ਚ ਮਿਲ ਜਾਣ, ਸੋ ਗੁਰੂ ਕੇ ਉਪਦੇਸ਼ ਨੂੰ ਮੰਨਣ ਵਾਲਾ ਸੇਵਕ ਬਣ ਜਾਵੇ।
ਨਾਮ ਨਾਮ ਸੰਜੋਗ,
ਉਸ ਵੇਲੇ ਵਾਹਿਗੁਰੂ ਪਰਮੇਸ਼ਰ ਜੋ ਰਮਿਆ ਹੋਇਆ ਨਿਰੰਕਾਰ ਹੈ ਉਹਦੇ ਨਾਮ ਦੀ ਪ੍ਰਾਪਤੀ ਦਾ ਸੰਯੋਗ ਪ੍ਰਾਪਤ ਹੁੰਦਾ, ਉਦੋਂ ਸੰਗ ਭਲੀ ਪ੍ਰਕਾਰ ਯੋਗ ਜੁੜ ਜਾਈਦਾ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ, ਉਦੋਂ ਸੰਯੋਗ ਵਸ ਵਾਹਿਗੁਰੂ ਪਰਮੇਸ਼ਰ ਹਰਮੰਤੀ ਰਾਮ ਦਾ ਨਾਮ ਪ੍ਰਾਪਤ ਹੁੰਦਾ ਹੈ।
ਲੋਕ ਜਾਣੇ ਇਹੋ ਗੀਤ ਹੈ,
ਭਗਤ ਜੀ ਕਹਿਣਗੇ ਲੋਕਾਂ ਦੇ ਮਨ ਚ ਇਹ ਖਿਆਲ ਹੈ ਵੀ ਜਿਹੜੀ ਗੁਰੂ ਕੀ ਬਾਣੀ ਹੈ ਇਹ ਗੀਤਾਂ ਵਰਗੀ ਹੈ। ਤੁਸੀਂ ਵੇਖਿਆ ਹੋਵੇਗਾ ਕਈ ਵਾਰੀਆਂ ਟਾਰਾਂ ਮਾਰ ਮਾਰ ਗਾਉਣਗੇ, ਕਦੇ ਤਾਂ ਨੂੰ ਕਦੇ ਠਾਂ ਨੂੰ ਕਦੇ ਖੱਬੇ ਨੂੰ ਕਦੇ ਸੱਜੇ ਨੂੰ, ਸੋ ਗੁਰੂ ਕੀ ਬਾਣੀ ਪੜਨ ਲੱਗੇ ਵੀ ਵਿਚਾਰ ਨਹੀਂ ਕਰਦੇ, ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਦਸਾਂ ਹੀ ਪਾਤਸ਼ਾਹੀਆਂ ਦਾ ਆਤਮਕ ਜੋਤੀ ਸਰੂਪ ਜਾਣ ਕਰਕੇ, ਸੋ ਜਾਣਨਾ ਕਿ ਮੇਰੇ ਸਤਿਗੁਰੂ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਤਿਗੁਰੂ ਮੇਰੇ ਅੰਗ ਸੰਗ ਨੇ, ਮੈਂ ਗੁਰੂ ਕਾ ਸਿੱਖ ਹਾਂ। ਜਦੋਂ ਸ਼ਰਧਾ ਤੇ ਭਾਵਨਾ ਨਾਲ ਗੁਰੂ ਕਾ ਸਿੱਖ ਬਾਣੀ ਪੜੇਗਾ ਉਦੋਂ ਬਹੁਤਾ ਆਨੰਦ ਪ੍ਰਾਪਤ ਹੋਵੇਗਾ। ਭਗਤ ਜੀ ਕਹਿੰਦੇ ਲੋਕ ਜਾਣੇ ਇਹੋ ਗੀਤ ਹੈ, ਲੋਕ ਸਮਝਦੇ ਨੇ ਸ਼ਾਇਦ ਇਹ ਗੀਤਾਂ ਵਰਗੇ ਹੀ ਨੇ, ਕੋਈ ਸ਼ਬਦ ਕੋਈ ਥਾਂ ਥਾਂ ਕਰਕੇ ਪੜ ਲਿਆ, ਕੋਈ ਉੱਚੀ ਸੁਰ ਕਰ ਲਈ, ਕੋਈ ਠਾਂ ਕਰ ਲਿਆ, ਕੋਈ ਲੰਮੀ ਹੇਕ ਲਾ ਲਈ, ਕੋਈ ਘੱਟ ਲਾ ਲਈ, ਇਹੋ ਨੀ। ਗੁਰੂ ਕੀ ਬਾਣੀ ਨਿਰੰਤਰ ਇੱਕੋ ਜਿਹੀ ਆਵਾਜ਼ ਸੁਰ ਤਾਲ ਵਿਚ ਪੜਨੀ ਚਾਹੀਦੀ ਹੈ, ਲੋਕ ਸਮਝਦੇ ਨੇ ਜਿਵੇਂ ਗੀਤ ਹਨ, ਗੀਤਾਂ ਵਰਗੀ ਗੱਲ ਨਹੀਂ।
ਇਹੋ ਤਾਂ ਬ੍ਰਹਮ
ਵਿਚਾਰ, ਇਹ ਤਾਂ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕੀਤੀ ਹੋਈ ਹੈ, ਇਹ ਤਾਂ ਬ੍ਰਹਮ ਦਾ ਉਪਦੇਸ਼ ਹੈ। ਕੱਲ ਖਿਆਲ ਕਰਦੇ ਸੀ ਬੈਠੇ ਹੋਏ, ਜਿਹਨੂੰ ਹੋਰ ਕੋਈ ਕੰਮ ਨਹੀਂ ਲੱਭਦਾ ਉਹ ਗੁਰੂ ਗ੍ਰੰਥ ਸਾਹਿਬ ਤੇ ਕਲਮ ਚੁੱਕਦਾ ਵੀ ਮੈਂ ਸਿਆਣਾ, ਮੈਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਖੋਜੀ ਹੈ, ਮੈਂ ਖੋਜ ਕਰਕੇ ਤੁਹਾਨੂੰ ਦੱਸਾਂਗਾ। ਮੇਰੀ ਖੋਜ ਨਵੀਂ ਇਹ ਗੱਲ ਕਹਿੰਦੀ ਹੈ, ਜਿਹੜੀਆਂ ਪੁਰਾਣੀਆਂ ਪਹਿਲੀਆਂ ਖੋਜਾਂ ਨੇ ਉਹ ਪੁਰਾਣੀਆਂ ਹੋ ਗਈਆਂ, ਤੂੰ ਨਵੀਂ ਖੋਜ ਕਰੇਗਾ। ਔਰ ਪਿਤਾ ਕਾ ਜਨਮ ਇਹ ਜਾਣੇ ਪੂਤ, ਗੁਰਬਾਣੀ ਸਾਡੇ ਪਿਤਾ ਸਮਾਨ ਹੈ, ਬਜ਼ੁਰਗਾਂ ਸਮਾਨ ਹੈ, ਤੇ ਪੁੱਤਰ ਆਖੇ ਮੈਂ ਪਿਓ ਦਾ ਜੀਵਨ ਲਿਖਾਂਗਾ, ਹੁਣ ਮੈਂ ਦੱਸਾਂਗਾ ਮੇਰਾ ਪਿਓ ਕਿਹੋ ਜਿਹਾ। ਕਦੇ ਤੁਸੀਂ ਲਹਿੰਦੇ ਚੜ੍ਹਦੇ ਵੇਖਿਆ, ਜਿਹੜਾ ਉੱਠਦਾ ਉਹ ਕਹਿੰਦਾ ਮੈਂ ਗੁਰਬਾਣੀ ਦੀ ਖੋਜ ਕਰਦਾ, ਇਹ ਪੂਰੇ ਸਤਿਗੁਰੂ ਦੀ ਖੋਜੀ ਹੋਈ ਬਾਣੀ ਹੈ। ਅਲਪਾਗਤ ਕੁਛ ਬੁੱਧੀ ਵਾਲਾ ਮਨੁੱਖ ਕਹਿੰਦਾ ਮੈਂ ਖੋਜ ਕਰਦਾ, ਤੂੰ ਇਹਦਾ ਭਲਾ ਕੀ ਖੋਜ ਕਰੇਗਾ, ਇਹ ਤਾਂ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ। ਸੋ ਪੂਰੇ ਵਾਹਿਗੁਰੂ ਪਰਮੇਸ਼ਰ ਦੀ ਤੁਰਕੀ ਬਾਣੀ ਹੈ। ਲੋਕ ਸਮਝਦੇ ਨੇ ਜਿਵੇਂ ਗੀਤਾਂ ਦੇ ਟੱਪੇ ਹੁੰਦੇ ਨੇ, ਭਗਤ ਜੀ ਕਹਿੰਦੇ ਨਹੀਂ ਭਾਈ ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਸਰੂਪ ਪਰਮੇਸ਼ਰ ਦੀ ਵਿਚਾਰ ਕਰਾਉਣ ਵਾਲੀ ਹੈ। ਜਿੰਨੀ ਸ਼ਰਧਾ ਨਾਲ ਭਾਵਨਾ ਨਾਲ ਪੜਾਂਗੇ ਓਨਾ ਹੀ ਜੀਵਨ ਸਫਲਾ ਹੋਵੇਗਾ, ਓਨਾ ਹੀ ਹਾਜ਼ਰ ਨਾਜ਼ਰ ਹੋ ਕੇ ਸਤਿਗੁਰੂ ਰੱਖਿਆ ਸਹਾਇਤਾ ਕਰਨਗੇ ਤੇ ਓਨਾ ਹੀ ਲਾਭ ਹੋਵੇਗਾ। ਤੇ ਜੇ ਇੰਨਾ ਕੀ ਸਮਝ ਲਿਆ ਵੀ ਕੋਈ ਗੱਲ ਨੀ, ਕੇਵਲ ਮੱਥਾ ਵੀ ਟੇਕਣਾ ਹੈ ਤੇ ਫਿਰ ਆਪਣੀ ਮਨਮਰਜ਼ੀ ਕਰਨੀ ਹੈ, ਆਗਿਆ ਮੰਨਣੀ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਫਿਰ ਆਗਿਆ ਸਾਮਣੀ ਸਾਹਿਬ ਸੇਵਾ, ਆਗਿਆ ਮੰਨਣ ਦੇ ਬਰਾਬਰ, ਗੁਰੂ ਕੇ ਹੁਕਮ ਨੂੰ ਮੰਨਣ ਦੇ ਬਰਾਬਰ ਹੋਰ ਕੋਈ ਸੇਵਾ ਨਹੀਂ। ਸਭ ਤੋਂ ਵੱਡੀ ਸੇਵਾ ਗੁਰੂ ਕਾ ਆਗਿਆ ਦਾ ਪਾਲਣ ਕਰਨਾ, ਤੇ ਜੇ ਗੁਰੂ ਕੀ ਆਗਿਆ ਦਾ ਪਾਲਣ ਨਹੀਂ ਕੀਤਾ ਤੇ ਜਿੰਨੇ ਮਰਜ਼ੀ ਤੀਰਥ ਯਾਤਰਾ ਕਰ ਲਈਏ, ਜਿੱਥੇ ਮਰਜ਼ੀ ਚਲੇ ਜਾਈਏ, ਕੋਈ ਲਾਭ ਕੋ ਬਹੁਤੀ ਪ੍ਰਾਪਤੀ ਨਹੀਂ ਹੋਵੇਗੀ। ਸੋ ਗੁਰੂ ਕੇ ਸਿੱਖ ਨੇ ਗੁਰੂ ਕੇ ਉਪਦੇਸ਼ ਨੂੰ ਮੰਨਣਾ, ਸਤ ਕਰਕੇ ਜਾਣਨਾ, ਸਤ ਕਰਕੇ। ਮੈਂ ਕਈ ਵਾਰ ਹੈਰਾਨ ਹੋ ਜਾਂਦਾ, ਭਗਤ ਧੰਨਾ ਜੀ ਦੇ ਸ਼ਬਦ ਇੱਕ ਆਉਂਦਾ, ਗੁਰੂ ਗ੍ਰੰਥ ਸਾਹਿਬ ਦੇ ਬੇਅੰਤ ਸ਼ਬਦ ਨੇ, ਸੋ ਐਸੇ ਪ੍ਰਮਾਣ ਆਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਧੰਨੇ ਬਾਰੇ ਫਰਮਾਇਆ, ਲਿਖਿਆ ਵਾਰਾਂ ਵਿਚ ਕਿ ਤਰਲੋਚਨ ਨੇ ਕੁਟਲ ਨੀਤੀ ਵਾਲੇ ਨੇ ਉਹਨੂੰ ਇੱਕ ਕੱਪੜੇ ਵਿਚ ਪੱਥਰ ਵਲੇੜ ਕੇ ਦੇ ਦਿੱਤਾ ਵੀ ਇਹ ਮੇਰਾ ਠਾਕੁਰ ਹੈ। ਉਹ ਤਿੰਨ ਦਿਨ ਵਿਚਾਰਾ ਠਾਕੁਰ ਸਮਝ ਕੇ ਅੱਗੇ ਬੈਠਾ ਰਿਹਾ, ਪਰ ਪਿਛਲੇ ਜਨਮਾਂ ਦੀ ਭਗਤੀ ਨੂੰ ਪਰਮੇਸ਼ਰ ਨੇ ਫਲ ਲਾਇਆ ਕਿ ਸਿੱਧਾ ਸਾਧਾ ਭਗਤ ਬੈਠਾ ਹੋਇਆ, ਸੋ ਉਹ ਭੁੱਖਾ ਬੈਠਾ ਹੋਇਆ, ਗਾਵਾਂ ਭੁੱਖੀਆਂ ਵਧੀਆਂ ਹੋਈਆਂ ਨੇ, ਪਰਮੇਸ਼ਰ ਪ੍ਰਗਟ ਹੋ ਕਰਕੇ ਪੱਥਰ ਦੇ ਵਿਚੋਂ। ਸੋ ਹੈ ਤਾਂ ਪਿਛਲੀ ਜਨਮ ਦਾ ਭਾਗ ਸੀ ਉਹਦੇ ਪਿਛਲੇ ਜਨਮਾਂ ਦੇ। 1100 ਜਨਮ ਦੀ ਭਗਤੀ ਸੀ ਭਗਤ ਧੰਨੇ ਜੀ ਦੇ, ਜਦੋਂ ਪਰਮੇਸ਼ਰ ਨੇ ਦਰਸ਼ਨ ਦਿੱਤੇ ਨੇ ਉਸ ਨੂੰ, ਉਸਲੇ ਪੱਥਰ ਚ ਆਵਾਜ਼ ਆਈ, ਧੰਨਿਆ ਪੱਥਰ ਨੀ ਕਰੇ ਖਾਂਦੇ, ਤੂੰ ਬੈਠਾ ਪਰਸੋਂ ਦਾ ਭੁੱਖੜ ਪਾਣਾ, ਪੱਥਰ ਨੀ ਕਰੇ ਖਾਂਦੇ। ਆਖਿਆ ਮਹਾਰਾਜ ਜੇ ਪੱਥਰ ਖਾਂਦੇ ਨਹੀਂ ਨਾ ਤੇ ਪੱਥਰ ਕਿਸੇ ਨੇ ਬੋਲਦੇ ਵੀ ਨਹੀਂ ਵੇਖੇ, ਮੇਰਾ ਪੱਥਰ ਨਾਲ ਕੋਈ ਸੰਬੰਧ ਨਹੀਂ, ਜਿਹੜਾ ਅੰਦਰ ਬੈਠਾ ਨਾ ਉਹ ਪ੍ਰਗਟ ਹੋਣ। ਪਰਮੇਸ਼ਰ ਦੀ ਭਗਤੀ ਨੂੰ ਫਲ ਲਾਉਣ ਵਾਸਤੇ ਆਪ ਪ੍ਰਗਟ ਹੁੰਦਾ ਹੈ, ਉਹ ਭਗਤ ਪਰਮੇਸ਼ਰ ਲੰਗਰ ਵੀ ਛਕਾਉਂਦਾ, ਉਹਦੀਆਂ ਗਾਵਾਂ ਵੀ ਪਰਮੇਸ਼ਰ ਮੋੜਦਾ, ਉਹਦਾ ਕਿਆਰੇ ਵੀ ਮੋੜਦਾ, ਉਹਦਾ ਖੂਹ ਵੀ ਪਰਮੇਸ਼ਰ ਜੋੜਦਾ। ਧੰਨਿਆ ਕੰਮ ਤੂੰ ਸਾਰੇ ਮੈਥੋਂ ਕਰਾਈ ਜਾਣਾ, ਤੂੰ ਕੀ ਕਰੇਗਾ? ਸੱਚੇ ਪਾਤਸ਼ਾਹ ਤੁਸੀਂ ਕਰੋ ਮੇਰਾ ਕੰਮ ਤੇ ਮੈਂ ਕਰਾਂਗਾ ਤੁਹਾਡਾ ਕੰਮ, ਆ ਮਾਲਾ ਹੁਣ ਮੈਂ ਫੇਰਾਂਗਾ, ਤੁਸੀਂ ਮੇਰਾ ਕੰਮ ਕਰੋ ਮੈਂ ਤੁਹਾਡਾ ਕਰਾਂਗਾ। ਉਹ ਪਰਮੇਸ਼ਰ ਆਪ ਭਗਤਾਂ ਦੇ ਕੰਮ ਸਵਾਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਪੱਥਰ ਏਕ ਲਪੇਟ ਕਰ ਜੇ ਧੰਨੇ ਨੂੰ ਗੈਲ ਛੁਡਾਵੇ, ਸਾਰਾ ਪ੍ਰਸੰਗ ਵਰਣਨ ਕੀਤਾ ਹੋਇਆ। ਫਿਰ ਗੁਰਬਾਣੀ ਅੰਦਰ ਇੱਕ ਵਿਚਾਰ ਆਉਂਦੀ ਹੈ ਕਿ ਭਗਤ ਨਾਮਦੇਵ ਦਾ ਪਿਤਾ ਕਿਤੇ ਬਾਹਰ ਚੱਲਿਆ ਗਿਆ, ਰੋਜ਼ ਹੀ ਠਾਕੁਰ ਨੂੰ ਪੱਥਰ ਨੂੰ ਦੁੱਧ ਦਾ ਭੋਗ ਲਵਾਉਣ ਜਾਂਦਾ ਹੈ। ਅੱਜ ਆਪਣੇ ਪੁੱਤਰ ਨਾਮਦੇਵ ਨੂੰ ਆਖਿਆ, ਨਾਮਦੇਵ ਮੈਂ ਚੱਲਿਆ ਕੰਮ, ਤੂੰ ਅੱਜ ਭੋਗ ਲਵਾਉਣਾ ਠਾਕੁਰ ਨੂੰ ਦੁੱਧ ਦਾ। ਉਹ ਵਿਚਾਰਾ ਛੋਟਾ ਜਿਹਾ ਬਾਲਕ, ਉਸਨੇ ਜਾ ਕੇ ਸੋਇਣ ਦੀ ਕਟੋਰੀ ਚ ਦੁੱਧ ਪਾਇਆ ਹੋਇਆ, ਭਗਵਾਨ ਦੇ ਅੱਗੇ ਹੱਥ ਜੋੜ ਕੇ ਬੈਠਾ, ਭਗਵਾਨ ਕਿਰਪਾ ਕਰੋ ਤੇ ਦੁੱਧ ਪੀ ਲੋ, ਰੋਜ਼ ਮੇਰਾ ਪਿਓ ਪਿਓਦਾ, ਤੁਹਾਨੂੰ ਅੱਜ ਡਿਊਟੀ ਲੱਗੀ ਹੈ ਮੇਰੀ, ਮੈਂ ਤੁਹਾਨੂੰ ਦੁੱਧ ਛਕਾਉਣਾ ਹੈ ਤੇ ਕਿਰਪਾ ਕਰੋ ਛਕ ਲਓ। ਪਰ ਉਹ ਹੁਣ ਪੱਥਰ ਵਿਚਾਰਾ ਕੀ ਖਾਵੇ, ਪਿਓ ਤਾਂ ਉਹਦੇ ਨਾਲ ਲਾ ਕੇ ਛੁਆ ਕੇ ਆਪ ਪੀ ਲੈਂਦਾ ਸੀ, ਪਰ ਬੱਚਾ ਵਿਚਾਰਾ, ਬੱਚੇ ਦਾ ਜੀਵਨ ਕੋਰੀ ਸਲੇਟ ਵਰਗਾ ਹੁੰਦਾ ਹੈ। ਸੋ ਨਿਰਛਲ ਸੀ, ਬੈਠਾ ਹੋਇਆ ਹੱਥ ਜੋੜ ਕੇ, ਮਹਾਰਾਜ ਭੋਗ ਲਾਓ ਤੁਸੀਂ ਛਕੋ, ਨਹੀਂ ਤਾਂ ਜਦੋਂ ਵੇਖਿਆ ਨਹੀਂ ਪੀਂਦੇ ਰੋਣ ਲੱਗ ਪਿਆ, ਅੱਗੇ ਰੋਜ ਪੀਨੇ ਹੋ, ਅੱਜ ਕੀ ਕਾਰਨ ਹੈ? ਉਹਦੇ ਸਿੱਧੇ ਸਾਧੇ ਤੇ ਬੰਦਗੀ ਵਾਲੇ ਸੁਭਾਅ ਨੂੰ ਵੇਖ ਕੇ ਪਰਮੇਸ਼ਰ ਪੱਥਰ ਚੋਂ ਪ੍ਰਗਟ ਹੋ ਕੇ ਦੁੱਧ ਪੀਂਦਾ, ਲਿਆ ਨਾਮਦੇਵ ਤੇਰਾ ਮੈਂ ਦੁੱਧ ਪੀ ਲੈਣਾ। ਵਚਨ ਪੜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੈ ਧਰੀ, ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੇ ਮਨਪਤੀ ਆਏ, ਨਹੀਂ ਤਾਂ ਘਰ ਕੋ ਬਾਪ ਰਸਾਏ, ਨਹੀਂ ਤਾਂ ਮੇਰਾ ਬਾਪ ਗੁੱਸੇ ਹੋ ਜਾਵੇਗਾ, ਤੂੰ ਦੁੱਧ ਨਹੀਂ ਭਗਵਾਨ ਨੂੰ ਪਿਆ ਕੇ ਆਇਆ। ਮਹਾਰਾਜ ਮੇਰੀ ਬੇਨਤੀ ਸਵੀਕਾਰ ਕਰੋ ਤੇ ਪੀ ਲਓ। ਤੇ ਪਰਮੇਸ਼ਰ ਪ੍ਰਗਟ ਹੋ ਕੇ ਨਾਮਦੇਵ ਦਾ ਦੁੱਧ ਪੀਂਦਾ, ਨਾਮਦੇਵ ਦਾ ਧੰਨੇ ਦੀ ਗਗਾਵਾਂ ਚਾਰਦਾ, ਪ੍ਰਗਟ ਹੋ ਕੇ ਨਾਮਦੇਵ ਦਾ ਦੁੱਧ ਪੀਂਦਾ ਬੇਨਤੀ ਕਰਨ ਤੋਂ। ਅੱਜ ਦਾ ਸਿੱਖ ਕਹਿੰਦਾ ਗੁਰੂ ਗ੍ਰੰਥ ਸਾਹਿਬ ਕਿਹੜਾ ਦੇਗ ਨੂੰ ਭੋਗ ਲਾਉਂਦੇ ਆ, ਦਰ ਪ੍ਰਵਾਨ ਵਾਲੇ ਕੰਮ ਠੀਕ ਹੈ। ਇੰਨੀ ਕੁ ਸ਼ਰਧਾ ਤੇ ਅਸੀਂ ਖਲੋਤੇ ਹਾਂ ਕਿ ਤੁਹਾਡਾ ਸਿੱਖੋ ਗੁਰੂ ਜਿਹੜਾ ਉਹ ਪੱਥਰ ਦੇ ਵੱਟੇ ਨਾਲ ਵੀ ਗਿਆ ਗੁਜਰਿਆ, ਤੁਹਾਡੇ ਚ ਇੰਨੀ ਸ਼ਰਧਾ ਵੀ ਨਾ ਰਹੀ, ਔਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਐਵੇਂ ਸਮਝ ਲਿਆ ਜਿਵੇਂ ਇੱਕ ਸਾਧਾਰਨ ਵਸਤੂ ਹੈ। ਲੋਕ ਜਾਣਨਾ ਇਹੋ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਸਰੂਪ ਦੀ ਵਿਚਾਰ ਕਰਾਉਣ ਵਾਲੀ ਤੁਰਕੀ ਬਾਣੀ ਸੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਭ ਚਿੰਤਾ ਫਿਕਰ ਝੋਰੇ ਲਾਉਣ ਵਾਲੀ। ਔਰ ਜਿੰਨੀ ਜਿੰਨੀ ਸਿੱਖ ਦੇ ਮਨ ਚ ਸ਼ਰਧਾ ਭਾਵਨਾ ਹੋਵੇਗੀ, ਓਨਾ ਧੰਨ ਗੁਰੂ ਗ੍ਰੰਥ ਸਾਹਿਬ ਓਨੀਆਂ ਰਹਿਮਤਾਂ ਕਰਨ, ਓਨੀਆਂ ਰਹਿਮਤਾਂ। ਜੇ ਕੇਵਲ ਸ਼ਰਧਾ ਤੋਂ ਹੀਣਾ ਹੋ ਗਿਆ, ਜੇ ਮਨ ਚ ਵਿਸ਼ਵਾਸ ਹੀ ਕੋਈ ਨੀ ਰਿਹਾ, ਜੇ ਮਨ ਚ ਸ਼ਰਧਾ ਭਾਵਨਾ ਹੀ ਖਾਦ ਤੋਂ ਖਾਲੀ ਹੋ ਗਿਆ, ਤੇ ਫਿਰ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈ ਹੈ ਫੂਕ। ਇਸ ਕਰਕੇ ਸ਼ਰਧਾ ਭਾਵਨਾ ਮਨ ਚ ਰੱਖੀਏ ਕਿ ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਸਰੂਪ ਪਰਮੇਸ਼ਰ ਦੀ ਵਿਚਾਰ ਕਰਾਉਣ ਵਾਲੀ ਤੁਰਕੀ ਬਾਣੀ ਹੈ। ਭਗਤ ਜੀ ਕਹਿੰਦੇ ਨੇ ਕਾਂਸ਼ੀ ਵਿਚ ਜਦੋਂ ਉਪਦੇਸ਼ ਮਿਲਦਾ ਸੀ, ਤਾਰਕਾ ਮੰਤਰਿਕ ਮੰਨਿਆ ਹੋਇਆ, ਤਾਰਕਾ ਮੰਤਰ ਜਦੋਂ ਕਾਂਸ਼ੀ ਵਿਚ ਕੋਈ ਮਰਨ ਲੱਗਦਾ ਸੀ, ਉਹਨਾਂ ਨੂੰ ਤਾਰਕਾ ਮੰਤਰ ਸੁਣਾ ਦਿੱਤਾ ਜਾਂਦਾ ਸੀ। ਇਹ ਖਿਆਲ ਕੀਤਾ ਜਾਂਦਾ ਸੀ ਕਿ ਉਹ ਸੁਣਨ ਵਾਲਾ ਤਾਰਕਾ ਮੰਤਰ ਉਹ ਮੁਕਤ ਹੋ ਜਾਂਦਾ ਕਾਂਸ਼ੀ ਵਿਚ ਮਰ ਕੇ। ਸੋ ਭਗਤ ਜੀ ਕਹਿੰਦੇ ਨੇ ਜਿਉਂ ਕਾਂਸੀ ਉਪਦੇਸ਼ ਹੋਏ, ਜਿਵੇਂ ਕਾਂਸ਼ੀ ਵਿਚ ਉਪਦੇਸ਼ ਦਿੱਤਾ ਜਾਂਦਾ ਸੀ, ਕਦੋਂ?
ਮਾਨਸ ਮਰਤੀ ਬਾਰ,
ਜਦੋਂ ਮਾਨਸ ਮਨੁੱਖ ਦੇ ਮਰਤੀ ਮਰਨ ਦੇ ਬਾਅਦ ਸਮੇਂ ਵਿਚ ਤਾਰਕਾ ਮੰਤਰ ਸੁਣਾਇਆ ਜਾਂਦਾ ਸੀ। ਇਸੇ ਤਰ੍ਹਾਂ ਕਾਂਸੀ ਵਾਲਾ ਮੁਕਤ ਹੋਵੇ ਕਿ ਨਾ ਹੋਵੇ, ਗੁਰੂ ਕੀ ਬਾਣੀ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਜਿਹਦੇ ਕੰਨਾਂ ਚ ਤੁਰਕੀ ਬਾਣੀ ਪੈ ਜਾਂਦੀ ਹੈ, ਜੇ ਕੋਈ ਸੁਣਦਾ ਸ਼ਰਧਾ ਭਾਵਨਾ ਦੇ ਨਾਲ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣ ਤੇ ਪਨੀਤ ਕਹਿਤੇ ਪਵਿੱਤ, ਲਿਖਤੀ ਕੁਲ ਤਾਰਿਆ ਜੀਓ। ਜੇ ਕੋਈ ਲਿਖਣ ਦਾ ਯਤਨ ਕਰੇ ਤੇ ਕੁਲਾ ਹੀ ਤਾਰ ਰਹਿੰਦਾ, ਕੁਲਾ ਹੀ। ਸੋ ਐਸੀ ਪਵਿੱਤਰ ਧੁਰ ਕੀ ਬਾਣੀ ਸੁਣਨ ਵਾਲਾ ਵੀ ਪਵਿੱਤਰ, ਸੁਣਾਉਣ ਵਾਲਾ ਵੀ ਪਵਿੱਤਰ, ਔਰ ਦੋਹਾਂ ਦੇ ਉੱਪਰ ਹੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਐਸਾ ਗੁਰੂ ਕਾ ਅੰਮ੍ਰਿਤਮਈ ਧੁਰ ਕੀ ਬਾਣੀ ਦਾ ਉਪਦੇਸ਼
ਕੋਈ ਗਾਵੇ ਕੋ ਸੁਣਾ।
ਫਿਰ ਭਗਤ ਕਬੀਰ ਜੀ ਕਹਿੰਦੇ ਨੇ ਧੁਰ ਕੀ ਬਾਣੀ ਕੈਸੀ ਗੁਰੂ ਕੀ ਬਾਣੀ ਹੈ ਜਿਸ ਨੂੰ ਕੋਈ ਗਾਵੇ, ਕਿਸੇ ਮਜ਼ਬ ਦਾ ਕੋਈ ਵੰਡ ਕੋਈ ਵਿਤਕਰਾ ਨਹੀਂ। ਵੇਦ ਕੇਵਲ ਬ੍ਰਾਹਮਣ ਪੜ ਸਕਦਾ, ਬ੍ਰਾਹਮਣ ਛਤਰੀ ਕੇਵਲ ਸੁਣ ਸਕਦਾ ਹੈ, ਨਾ ਪੜ ਸਕਦਾ ਨਾ ਪੜ੍ਹਾ ਸਕਦਾ, ਸੁਣ ਸਕਦਾ ਹੈ। ਸ਼ੂਦਰ ਤੇ ਬੈਸ ਦੋਹਾਂ ਜਾਤੀਆਂ ਨੂੰ ਕੋਈ ਹੱਕ ਨਹੀਂ, ਉਹ ਵੇਦ ਦੀ ਸੂਤਰ ਪਰ ਪੰਕਤੀ ਕੰਨਾਂ ਚ ਸੁਣ ਸਕਣ ਜਾਂ ਜ਼ੁਬਾਨ ਤੋਂ ਬੋਲ ਸਕਣ। ਇਤਿਹਾਸ ਪੜ ਕੇ ਵੇਖ ਲਈਏ, ਜੇ ਕਿਸੇ ਸ਼ੂਦਰ ਜਾਂ ਬੈਸ ਜਾਤੀ ਦੇ ਮਨੁੱਖ ਨੇ ਜੇ ਕਿਸੇ ਨੇ ਬੋਲਣ ਦਾ ਯਤਨ ਕੀਤਾ ਉਹਦੇ ਮੂੰਹ ਚ ਮੇਘ ਠੋਕ ਕੇ ਸਦਾ ਵੀ ਬੰਦ ਕਰ ਦਿੱਤੇ ਗਏ। ਜੇ ਕਿਸੇ ਸ਼ੂਦਰ ਦੇ ਕੰਨੀ ਆਵਾਜ਼ ਪੈ ਗਈ ਸੂਤਰ ਪਰ, ਤਾਂ ਉਹਦੇ ਕੰਨਾਂ ਚ ਸਿੱਕਾ ਢਾਲ ਕੇ ਕੰਨ ਸਦਾ ਲਈ ਬੰਦ ਕਰ ਦਿੱਤੇ ਗਏ। ਪਰ ਇੱਕੋ ਇੱਕ ਗੁਰੂ ਕੀ ਬਾਣੀ ਕੋਈ ਵੰਡ ਵਿਤਕਰਾ ਨਹੀਂ, ਕੋਈ ਗਾਵੇ ਕੋ ਸੁਣੇ, ਕੋਈ ਗਾਈ ਜਾਵੇ ਕੋਈ ਸੁਣੀ ਜਾਵੇ ਗੁਰੂ ਕਾ ਪਵਿੱਤਰ ਨਾਮ। ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚਿੱਤ ਲਾ ਕੇ ਗਾਵੇ, ਉਤੋਂ ਤੋਂ ਨਾ ਗਾਵੇ ਜੇ ਉਤੋਂ ਉਤੋਂ ਗਾਇਆ ਤੇ ਬਹੁਤਾ ਲਾਭ ਨਹੀਂ ਹੋਣਾ। ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਅੰਦਰੋਂ ਹੋ ਕਰਕੇ ਦਿਲੋਂ ਹੋ ਕਰਕੇ ਗੁਰੂ ਕੀ ਬਾਣੀ ਨੂੰ ਗਾਵੇ, ਔਰ ਉਹਨਾਂ ਦਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ, ਉਹਨਾਂ ਤੇ ਪਰਮੇਸ਼ਰ ਦੀ ਫਿਰ ਕਿਰਪਾ ਹੁੰਦੀ ਹੈ। ਜਿਹੜਾ ਹਰ ਨਾਮਾ ਚਿਤ ਲਾਏ, ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਚਿੱਤ ਦੀ ਬਿਰਤੀ ਨੂੰ ਲਾਏ ਲਾਉਂਦੇ ਹਨ।
ਕਬੀਰ ਸੰਸਾ ਨਹੀਂ,
ਭਗਤ ਕਬੀਰ ਜੀ ਕਹਿੰਦੇ ਨੇ ਗੁਰੂ ਕੇ ਪਿਆਰਿਓ ਫਿਰ ਸੰਸਾ ਉਹਦੀ ਮੁਕਤੀ ਚ ਕਦੇ ਨਹੀਂ ਹੋ ਸਕਦਾ। ਮੁਕਤ ਹੋਵੇਗਾ ਕਿ ਨਹੀਂ ਕਿਸੇ ਜਾਤ ਦਾ ਕਿਸੇ ਮਜ਼ਬ ਦਾ, ਔਰ ਭਗਤ ਜਨ ਵਿਚਾਰੇ ਕਿੰਨੇ ਜਾਤਾਂ ਦੇ ਕਿੰਨੇ ਖਿਆਲਾਂ ਦੇ ਮਜ਼ਬਾਂ ਦੇ ਸਨ, ਪਰ ਗੁਰੂ ਕੀ ਬਾਣੀ ਦਾ ਜਾਪ ਕੀਤਾ ਔਰ ਵਾਹਿਗੁਰੂ ਪਰਮੇਸ਼ਰ ਦੀ ਕੀਤੀ ਭਗਤੀ ਸਭ ਦੁਨੀਆਂ ਚ ਪ੍ਰਗਟ ਹੋ ਗਏ, ਕਲਿਆਣ ਦੇ ਸਹਿਤ ਹੋ ਗਏ, ਗੁਰੂ ਕੀ ਕਿਰਪਾ ਹੋ ਗਏ। ਸੋ ਗੁਰੂ ਕੀ ਬਾਣੀ ਨੂੰ ਕੋਈ ਯਾਦ ਕਰੇ ਕਹੋ ਕਬੀਰ ਸੰਸਾ ਨਹੀਂ, ਕੋਈ ਉਹਦੇ ਮੁਕਤ ਹੋਣ ਚ ਕੋਈ ਸੰਸਾ ਕੋਈ ਫਿਕਰ ਨਹੀਂ ਰਹਿ ਜਾਂਦਾ। ਅੰਤਰੂਸਾਰ ਸੰਗ ਜੀ ਪਰਮ ਗਤੀ ਕਲਿਆਣ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਗੁਰੂ ਕਾ ਸਿੱਖ, ਜਿਹੜਾ ਗੁਰੂ ਕੀ ਬਾਣੀ ਪੜ੍ਹਦਾ ਸੁਣਦਾ ਵਿਚਾਰਦਾ ਹੈ, ਜਿਹਦੇ ਮਨ ਚ ਸ਼ਰਧਾ ਹੈ ਭਾਵਨਾ ਹੈ ਇਹ ਮੇਰੇ ਸਤਿਗੁਰੂ ਹਾਜ਼ਰ ਨਾਜ਼ਰ ਨੇ, ਇਹ ਮੇਰੇ ਸਤਿਗੁਰੂ ਲੰਗਰ ਦਾ ਭੋਗ ਲਵਾਉਣਾ, ਪ੍ਰਸ਼ਾਦ ਚਕਾਉਣਾ, ਮੇਰੇ ਸਤਿਗੁਰੂ ਛਕਦੇ ਨੇ, ਮੇਰੇ ਸਤਿਗੁਰੂ ਦੇ ਉੱਪਰ ਪੱਖਾ ਲੱਗਾ ਹੋਵੇ, ਠੰਡ ਗਰਮੀ ਨਾ ਹੋਵੇ, ਜਿਹੜੇ ਸਿਆਲ ਚ ਰਜਾਈਆਂ ਦਿੰਦੇ ਨੇ, ਦਸਾਂ ਹੀ ਪਾਤਸ਼ਾਹ ਜ਼ੋਰ ਸਮਝਦੇ ਨੇ, ਇਹ ਨੀ ਕਿ ਸ਼ਬਦ ਅਵਤਾਰ ਹੈ ਜੀ, ਇਹਨੂੰ ਕਿਹੜੀ ਗਰਮੀ ਲੱਗਦੀ ਹੈ ਜੀ, ਇਹਨੂੰ ਕਿਹੜੀ ਸਰਦੀ ਲੱਗਦੀ ਹੈ। ਮੈਂ ਕਈ ਵੀਰਾਂ ਨੂੰ ਪੁੱਛਦਾ ਹੁੰਦਾ ਵੀ ਜਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸੀ ਉਦੋਂ ਤੁਹਾਨੂੰ ਕਿਹੜੀ ਆਵਾਜ਼ ਮਾਰੀ ਸੀ ਵੀ ਲਿਆ ਕੇ ਪਾਣੀ ਠੰਡਾ ਠੰਡਾ ਪਾਓ। ਗੁਰੂ ਤਾਂ ਉਦੋਂ ਵੀ ਤੱਤੀ ਤਵੀ ਤੇ ਬੈਠ ਕੇ ਵੀ ਖੁਸ਼ੀਆਂ ਦੇ ਸੋਹੇ ਲਈ ਗਾਉਂਦੇ ਸਨ। ਜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਨੇ, ਭਾਵੇਂ ਮੇਰੇ ਸਤਿਗੁਰੂ ਐਸੀ ਜਾਗਤ ਜੋਤ ਹੈ, ਪਰ ਸਾਡਾ ਮਨ ਸ਼ਰਧਾ ਭਾਵਨਾ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੱਧ ਤੋਂ ਵੱਧ ਤੇ ਸਭ ਤੋਂ ਵੱਧ ਗੁਰੂ ਕੇ ਸਿੱਖਾਂ ਨੇ ਕਰਨਾ ਹੈ। ਜਿੰਨਾ ਸਤਿਕਾਰ ਕਰਾਂਗੇ ਓਨੀ ਸਾਡੀ ਚੜ੍ਹਦੀ ਕਲਾ, ਓਨੀ ਗੁਰੂ ਕੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣਾਂਗੇ। ਸੋ ਐਸਾ ਗੁਰੂ ਕਾ ਨਾਮ ਹੈ, ਇਹ ਆਮ ਲੋਕਾਂ ਦੀ ਕਥਾ ਕਹਾਣੀਆਂ ਸਟੋਰੀਆਂ ਬਣੀਆਂ ਹੋਈਆਂ ਨੇ, ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਵਿਚਾਰ ਹੈ। ਕਬੀਰ ਸਾਹਿਬ ਕਹਿੰਦੇ ਨੇ ਕਦੇ ਸੰਸਾ ਹੀ ਨਹੀਂ ਹੁੰਦਾ, ਅੰਤ ਪਰਮ ਗਤ ਪਾਏ, ਅੰਤ ਨੂੰ ਵੱਡੀ ਪਾਰੀ ਗਤ ਕਲਿਆਣ ਦੇ ਸਹਿਤ ਹੋ ਜਾਂਦੇ ਨੇ ਉਹ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਦੀ ਯਾਦ ਵਿਚ ਜੁੜਦੇ ਨੇ। ਇਸ ਕਰਕੇ ਗੁਰੂ ਕੀ ਬਾਣੀ ਪੜ੍ਹੀਏ, ਗੁਰੂ ਕਾ ਅੰਮ੍ਰਿਤ ਛਕ ਕੇ ਪਿਆਰ ਤੇ ਪ੍ਰਪਿਆਰ ਐਸਾ ਚੜ੍ਹਦੀ ਕਲਾ ਦਾ ਜੀਵਨ ਬਣਾ ਲਈਏ, ਜਿਸ ਕਰਕੇ ਜੀਵਨ ਸਫਲਾ ਹੋ ਜਾਵੇ। ਔਰ ਵੇਖੋ ਕਿੰਨੇ ਕਈ ਸਹਾਰੇ ਨੇ ਵੀਰ ਜੇਲਾਂ ਦੇ ਅੰਦਰ ਬੈਠੇ, ਕੋਈ ਸ਼ਹੀਦ ਹੋ ਗਿਆ, ਅੱਜ ਬੱਚੇ ਰੋਲਦੇ ਫਿਰਦੇ ਨੇ ਉਹਨਾਂ ਦੇ, ਔਰ ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਮਹਾਨ ਝੱਲ ਰਹੇ ਨੇ, ਪਰ ਸਾਨੂੰ ਗੁਰੂ ਨੇ ਬੜਾ ਸੁੱਖ ਬਖਸ਼ਿਆ ਹੋਇਆ ਹੈ। ਵਿਦੇਸ਼ਾਂ ਚ ਬੈਠੇ ਪਰਿਵਾਰ ਸਾਰੇ ਇੱਥੇ, ਗੱਡੀਆਂ ਮੋਟਰਾਂ ਕਾਰੋਬਾਰ ਹਰ ਤਰ੍ਹਾਂ ਦੀ ਸਹੂਲਤ, ਪਰ ਗੁਰੂ ਕੀ ਸਿੱਖੀ ਤੋਂ ਮੂੰਹ ਨਾ ਫੇਰੀਏ, ਜਿਸ ਦਾਤੇ ਨੇ ਸਾਰੀ ਵਡਿਆਈ ਬਖਸ਼ੀ ਹੈ ਉਸ ਦਾਤੇ ਨੂੰ ਯਾਦ ਰੱਖੀਏ। ਹਾਲਤ ਕਦੇ ਐਸੀ ਨਾ ਬਣ ਜਾਵੇ ਦਾਤ ਪਿਆਰੀ ਵਿਸਰ ਯਾਦਾ ਤਾਰਾ, ਕਦੇ ਦਾਤਾ ਨਿਰੰਕਾਰ ਭੁੱਲ ਨਾ ਜਾਵੇ, ਉਸ ਗੁਰੂ ਦੀ ਯਾਦ ਵਿਚ ਸਦਾ ਵਾਸਤੇ ਜੁੜੇ ਰਹੀਏ, ਜਿਸ ਕਰਕੇ ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋ ਜਾਵੇ, ਭੁੱਲਾਂ ਚੁੱਕਾਂ ਨੂੰ ਖਿਮਾ ਬਖਸ਼ੋਗੇ। ਸੋ ਅੱਜ ਸ਼ਾਮ ਦਾ ਦੀਵਾਨ ਹੈ, ਸੋ ਇਸ ਵਾਰੀ ਥੋੜਾ ਸਮਾਂ ਤੁਹਾਡੇ ਦਰਸ਼ਨ ਹੋਏ ਨੇ, ਫਿਰ ਸਤਿਗੁਰੂ ਕਰੇ ਕਿਰਪਾ ਕਰਨਗੇ, ਦਰਸ਼ਨ ਦਿਦਾਰੇ ਹੋਣਗੇ, ਭੁੱਲਾਂ ਚੁੱਕਾਂ ਨੂੰ ਖਿਮਾ ਬਖਸ਼ਣੇ, ਸਤਿਗੁਰੂ ਰਹਿਮਤ ਕਰਨ ਪਰਿਵਾਰਾਂ ਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੇ ਆਪਣੀ ਪਿਆਰੀ ਗੁਰਸਿੱਖੀ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਕੇ ਦਰ ਘਰ ਨਾਲ ਜੋੜੀ ਰੱਖਣ। ਸਿਮਾ ਬਖਸ਼ਣੇ ਜੇ
ਕੋਈ ਗਾਵੇ ਕੋ ਸੁਣਾ
ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।